ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773।
स्वीट फैक्टरी दी तक गाली कुजोरे तुम्हा पया जे चारे पासे तुसी भी आओ 1850 Albion Road in Rexdale 4162131165।
जे तुसी इमीग्रेशन नाल संबंधित किसी भी तरह की जानकारी चाहते हो, अपने प्यारा नूं कनेडा विच मंगवाना चाहते हो, या फिर इत्थे आए हो ते इत्थे पक्के होण दे मौके लभना चाहते हो, या फिर अंतरराष्ट्रीय विद्यार्थी हो, PR वास्ते सलाह मशवरा चाहिदा है, तां वंडर वर्ल्ड इमीग्रेशन दे मनमिंदर खोसा होरां नाल संपर्क करो। जानकारी लई 647-646-3000 647-646-3000 वंडर वर्ल्ड दे मनमिंदर खोसा जी।
ਤੁੜਕਾ ਤੁੜਕਾ ਦੀ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਹਰਜਿੰਦਰ ਗਿੱਲ ਅਤੇ ਜੀ ਮੀਡੀਆ ਗਰੁੱਪ ਪੇਸ਼ ਕਰਦੇ ਨੇ ਹਰਦੀਪ ਗਰੇਵਾਲ ਅਤੇ ਮੈਂਡੀ ਤੱਖੜ ਦੀ ਨਵੀਂ ਪੰਜਾਬੀ ਫਿਲਮ ਸਿਕਸ ਈਚ।
ਨਵਦੀਪ ਜੀ, ਮੇਰਾ ਨਾਮ ਐਡਵੋਕੇਟ ਸਮਰਾਜ ਸਿੰਘ ਆ ਤੇ ਮੈਂ ਤੁਹਾਡਾ ਕੇਸ ਸਿਰਫ ਇੱਕੋ ਸ਼ਰਤ ਤੇ ਲੜੂੰਗਾ, ਮੈਨੂੰ ਮੇਰੇ ਹਰ ਸਵਾਲ ਦਾ ਸੱਚਾ ਜਵਾਬ ਚਾਹੀਦਾ। ਤੁਹਾਡੇ ਤੇ ਮਨਪ੍ਰੀਤ ਦੇ ਵਿਆਹ ਦਾ ਸਾਰਾ ਖਰਚਾ ਤੁਹਾਡੇ ਸਹੁਰਿਆਂ ਨੇ ਕੀਤਾ ਸੀ, ਵੀਜ਼ਾ ਟਿਕਟਾਂ ਦੇ ਪੈਸੇ ਵੀ ਉਹਨਾਂ ਨੇ ਲਾਏ।
14 ਮਾਰਚ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਜ਼ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਜ਼ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ।
ਏਸ਼ੀਅਨ ਫੂਡ ਸੈਂਟਰ ਦੀਆਂ ਸਾਰੀਆਂ ਹੀ ਲੋਕੇਸ਼ਨਸ ਤੇ 12 ਮਾਰਚ ਤੋਂ 23 ਮਾਰਚ ਤੱਕ ਲੱਗ ਚੁੱਕੀ ਹੈ ਸਿੱਖ ਨਿਊ ਈਅਰ ਅਤੇ ਹੋਲੀ ਸੇਲ। 20 ਪੌਂਡ ਸਵਰਨ ਮਲਟੀਗ੍ਰੇਨ ਆਟਾ 899, 300 ਗ੍ਰਾਮ ਹੈਪੀ ਪਨੀਰ 429, 2 ਪੌਂਡ ਵਾਗ ਬੱਕਰੀ ਟੀ 1099, 4 ਪੌਂਡ ਏਸ਼ੀਅਨ ਕਾਲਾ ਚਨਾ 599। ਇਸ ਤੋਂ ਇਲਾਵਾ ਤਾਜ਼ੇ ਫਲ ਫਰੂਟ, ਸਬਜ਼ੀਆਂ, ਦਾਲਾਂ, ਇੰਡੀਆ ਵਾਲੇ ਭਾਂਡੇ, ਸਾਰਾ ਕੁਝ ਅੰਡਰ 1 ਰੂਫ ਹੀ ਮਿਲਦਾ ਹੈ ਸਿੱਖ ਨਿਊ ਈਅਰ ਅਤੇ ਹੋਲੀ ਸੇਲ। ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ ਕਾਲ ਐਟ 416-740-3262।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਸ਼ੁੱਕਰਵਾਰ ਦਾ ਦਿਨ ਦੋਸਤੋ, ਹਫ਼ਤੇ ਦਾ ਕਹਿ ਲਓ ਕੰਮ ਵਾਲਾ ਅਖੀਰਲਾ ਦਿਨ, ਸਨਿਚਰਵਾਰ ਤਾਂ ਕਹਿ ਲਓ ਜੀ, ਜਾਂ ਐਤਵਾਰ ਕਹਿ ਲਓ, ਤਾਂ ਵੀਕ ਦੇ ਵਿੱਚ ਗਿਣਿਆ ਨਹੀਂ ਜਾਂਦਾ। ਇਹ ਵੱਖਰੀ ਗੱਲ ਆ ਕਿ ਕੁਛ ਲੋਕ ਨੇ ਜਿਹੜੇ ਉਹ ਵੀਕਐਂਡ 'ਤੇ ਜੌਬਸ ਕਰਦੇ ਨੇ, ਅਤੇ ਇਸ ਕਰਕੇ ਸ਼ੁੱਕਰਵਾਰ ਅੱਜ ਅਤੇ ਕੰਮ ਦਾ ਇਸ ਹਫ਼ਤੇ ਦਾ ਅਖੀਰਲਾ ਦਿਨ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਵੀਕਐਂਡ ਮਨਾਉਣ ਦੀ ਤਿਆਰੀ ਦੇ ਵਿੱਚ ਰੁੱਝੇ ਹੋਵੋਗੇ। ਕੱਲ ਖਬਰ ਦਿੱਤੀ ਸੀ ਜੀ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਜੀ ਨੇ, ਕਹਿੰਦੇ ਜੀ HST ਹੈ ਜਿਹੜੀ, ਸੋਰੀ HST ਨਹੀਂ GST ਕਹਿ ਲਓ, ਗੁੱਡਸ ਐਂਡ ਸਰਵਿਸਿਜ਼ ਟੈਕਸ ਆ ਜਿਹੜਾ, ਉਹ ਜਿਹੜੇ ਫਸਟ ਟਾਈਮ ਹੋਮ ਬਾਇਰਸ ਹੋਣਗੇ ਉਹਨਾਂ ਲਈ ਉਹ ਮਾਫ ਕਰ ਦਿੱਤਾ ਜਾਊਗਾ। ਇਹ ਇਹ ਜਦੋਂ ਆਪਾਂ ਗੱਲ ਕਹਿੰਦੇ ਹਾਂ ਫਸਟ ਟਾਈਮ ਹੋਮ ਬਾਇਰਸ ਲਈ ਨਵੇਂ ਘਰਾਂ ਤੇ, ਪਰ ਇਹ ਨਾਲ ਦੀ ਨਾਲ ਨਾ ਨਵਾਂ ਜਾਂ ਜਿਹੜਾ ਸਬਸਟੈਂਸ਼ੀਅਲੀ ਰੈਨੋਵੇਟਡ ਹੋਮਸ ਵੀ ਹੈ। ਦੇਖੋ ਸਿਰਫ ਨਵੇਂ ਘਰਾਂ ਤੇ ਨਹੀਂ, ਜਿਹੜਾ ਘਰ ਮਤਲਬ ਬਹੁਤ ਵਧੀਆ ਤਰੀਕੇ ਨਾਲ ਰੈਨੋਵੇਟ ਕਰਕੇ ਜਿਹਦੇ ਤੇ ਚੰਗੇ ਪੈਸੇ ਲਾਏ ਆ ਉਹਦੇ ਤੇ ਵੀ ਇਹ ਜਿਹੜੀ HST ਆ ਸੋਰੀ GST ਆ ਜਿਹੜੀ ਫੈਡਰਲ ਪੋਰਸ਼ਨ ਜਿਹਨੂੰ ਕਹਿ ਲਓ ਤੁਸੀਂ HST ਦਾ ਮਤਲਬ ਫੈਡਰਲ ਪੋਰਸ਼ਨ ਆਫ ਟੈਕਸ ਕਹਿ ਲਓ ਜਿਹਨੂੰ, ਉਹ ਮਾਫ਼ ਹੋਊਗਾ। ਮਤਲਬ $1,000,000 ਤੱਕ ਦਾ ਘਰ ਹੋਵੇ ਤੇ ਉਹਦੇ ਵਿੱਚੋਂ ਫਿਰ ਤੁਹਾਨੂੰ ਅੰਦਾਜ਼ਨ 50,000 ਦੀ ਸੇਵਿੰਗ ਆ ਜਿਹੜੀ ਉਹ ਹੋ ਸਕਦੀ ਹੈ। ਇਹ ਜਿਹੀ ਜਿਹੜਾ ਮਤਲਬ ਤਕਰੀਬਨ ਵਾਧਾ ਜਿਹੜਾ ਉਹ ਕੰਜ਼ਰਵੇਟਿਵ ਪਾਰਟੀ ਨੇ ਵੀ ਕੀਤਾ ਹੋਇਆ ਵੀ ਜੇ ਉਹਨਾਂ ਦੀ ਸੱਤਾ ਆ ਜੂਗੀ ਤੇ ਬਸ ਫਿਰ ਜੀ ਵਾਧੇ ਹੋ ਰਹੇ ਨੇ ਤੇ ਐਲੀਮੀਨੇਟ ਸਮਝ ਲਓ ਹੋ ਗਿਆ ਜੀ। ਫਿਰ ਇਹ ਕਹਿੰਦੇ ਜੀ ਇਹਦੇ ਨਾਲ ਫਸਟ ਟਾਈਮ ਬਾਇਰਸ ਨੂੰ ਕਾਫੀ ਫਾਇਦਾ ਹੋਊਗਾ। ਠੀਕ ਹੈ ਜੀ, ਇਹ ਬਹੁਤ ਵਧੀਆ ਗੱਲ ਆ, ਚੰਗਾ ਸਟੈਪ ਆ। ਪੰਜਾਬੀ ਚ ਕਹਿੰਦਾ ਵੀ ਊਠ ਤੋਂ ਜੇ ਛਾਨਣੀ ਵੀ ਚੱਕ ਦੀਏ ਤੇ ਫਿਰ ਲੱਦਿਆ ਹੋਇਆ ਭਾਰ ਆ ਜਿਹੜਾ ਲੈਂਦਾ, ਹੁਣ ਕਿੰਨਾ ਕੁ ਲੈਂਦਾ ਇਹ ਤੁਹਾਨੂੰ ਪਤਾ ਵੀ ਜੇ ਛਾਨਣੀ ਚੱਕ ਦੀਏ ਊਠ ਤੋਂ ਤਾਂ ਕਿੰਨਾ ਕੁ ਲੈਂਦਾ। $1,000,000 ਤੱਕ ਦੇ ਜਿਹੜੇ ਘਰ ਹੁੰਦੇ ਨੇ, ਵੈਸੇ ਤਾਂ ਆਪਾਂ ਕਈ ਵਾਰੀ ਗੱਲਾਂ ਕੀਤੀਆਂ ਇਹ ਬਈ ਸ਼ਹਿਰਾਂ ਦੇ ਵਿੱਚ ਤੁਹਾਡੇ ਸਾਰਿਆਂ ਕੋਲ ਫੋਨ ਹੈਗਾ, ਬੜੇ ਤੇਜ਼ ਤਰਾਰ ਹੋ ਸਾਰੇ ਤੁਸੀਂ ਸਰਚ ਕਰਦੇ ਰਹਿੰਦੇ ਹੋ, ਆ ਗੂਗਲ ਤੇ ਸਰਚ ਕਰਕੇ ਵੇਖੋ ਖਾਂ ਮਾੜਾ ਜਿਹਾ ਕਿਤੇ ਲੋਟ ਮਿਲਦਾ ਤੁਹਾਨੂੰ 6-7 ਲੱਖ ਦਾ ਵੀ 8-9 ਲੱਖ ਦਾ ਲੋਟ ਆ ਜੇ ਤੇ ਘਰ ਬਣਾਉਣ ਤੇ ਉਹਦੇ ਤੇ ਕਿਸੇ ਬਿਲਡਰ ਨੂੰ ਕਿਸੇ ਕੰਟਰੈਕਟਰ ਨੂੰ ਹਾਇਰ ਕਰਕੇ ਵੇਖੋ ਵੀ ਪਰ ਸਕੁਅਰ ਫੁੱਟ ਕਿੰਨਾ ਪੈਂਦਾ। 300 ਦਾ ਅੰਦਾਜ਼ਾ ਦਿੰਦੇ ਆ, ਕੋਈ 350 ਕਹਿੰਦਾ ਥੋੜਾ ਜਿਹਾ ਸੋਹਣਾ ਘਰ ਆ ਜਿਹੜਾ, ਕੋਈ ਬੇਸਿਕ ਘਰ ਕਹਿ ਦਿੰਦਾ ਜੀ, ਅੱਜ ਕੱਲ੍ਹ ਤਾਂ ਨਹੀਂ ਕਹਿੰਦੇ ਵੈਸੇ, ਪਹਿਲਾਂ ਕਹਿ ਦਿੰਦੇ ਸੀ $250,000। ਮਤਲਬ ਜੇ ਤੁਸੀਂ 2500 ਸਕੁਅਰ ਫੁੱਟ ਦਾ ਘਰ ਵੀ ਬਣਾਉਣਾ, ਚਲੋ 300 ਤੋਂ ਘੱਟ ਲਾ ਲਓ, 250 ਲਾ ਲਓ, ਪਰ ਕਹਿੰਦੇ ਆ ਵੀ $250 ਪਰ ਸਕੁਅਰ ਫੁੱਟ ਚ ਬਣਦਾ ਨਹੀਂ ਹੈਗਾ। ਜੇ 300 ਲਾਉਣਾ ਤਾਂ ਇਹਦਾ ਮਤਲਬ ਤੁਸੀਂ 2500 ਸਕੁਅਰ ਫੁੱਟ ਦਾ ਘਰ ਦਾ ਅੰਦਾਜ਼ਾ ਲਾ ਲਓ ਜੀ ਆਪੇ ਹੀ, ਬਈ 7.5 ਲੱਖ ਦੀ ਕੰਸਟਰਕਸ਼ਨ ਹੁੰਦੀ ਆ, ਲੋਟ ਆ ਜਿਹੜਾ ਅੱਡ ਹੁੰਦਾ 6-7 ਲੱਖ ਦਾ, ਤੇ ਫਿਰ ਸਿਟੀ ਵਾਲਿਆਂ ਦੇ ਡਿਵੈਲਪਮੈਂਟ ਚਾਰਜਿਸ ਅੱਡ ਹੁੰਦੇ ਨੇ। ਆ ਜਿਹੜੇ ਬ੍ਰੈਂਪਟਨ ਮਿਸੀਸਾਗਾ ਚ ਕੋਈ 1,35,000-40,000 ਨੇ, ਫਿਰ ਜਦੋਂ ਜ਼ਮੀਨ ਪਹਿਲਾਂ ਤਿਆਰ ਕਰਦੇ ਆ ਬਹੁਤ ਸਾਰੇ ਖਰਚੇ ਪੈਂਦੇ ਆ, ਪਲੈਨ ਆਫ ਸਬਡਿਵੀਜ਼ਨ ਬਣਦਾ, ਆਹ ਹੁੰਦਾ ਉਹ ਹੁੰਦਾ, ਚਲੋ ਆਪਾਂ ਇਹ ਕਹੀਏ ਵੀ ਡਿਵੈਲਪ ਹੋਇਆ ਲੋਟ ਹੀ 7-8 ਲੱਖ ਦਾ ਪੈਂਦਾ। $1,000,000 ਤੋਂ ਥੱਲੇ ਭਾਵੇਂ ਇਹ ਚੰਗਾ ਸਟੈਪ ਆ ਦੇਖੋ, ਪਰ ਸਿਰਫ ਟਾਊਨ ਹਾਊਸ ਆਉਂਦੇ ਨੇ, ਸੈਮੀ ਡਿਟੈਚਡ ਘਰ ਵੀ ਨਵੇਂ, ਸ਼ਹਿਰਾਂ ਦੇ ਨੇੜ ਤੇੜ ਦੀ ਮੈਂ ਗੱਲ ਕਰ ਰਿਹਾ, ਬਾਹਰਲੇ ਸ਼ਹਿਰਾਂ ਦੇ ਵਿੱਚ ਠੀਕ ਹੈ ਜਿੱਥੇ 6-7 ਲੱਖ ਦੇ ਘਰ ਮਿਲਦੇ ਆ ਉੱਥੇ $1,000,000 ਤੋਂ ਥੱਲੇ, ਇਸੇ ਕਰਕੇ ਰੱਖਿਆ ਜੀ। ਫਾਇਦਾ ਹੋਊਗਾ, ਕਾਫੀ ਫਾਇਦਾ ਹੋਊਗਾ ਜਿਹੜੇ $1,000,000 ਤੋਂ ਘੱਟ ਨੇ, ਪਰ ਸ਼ਹਿਰਾਂ ਦੇ ਵਿੱਚ ਮੁਕਾਬਲਤਨ ਪ੍ਰਾਪਰਟੀਜ਼ ਜਿਹੜੀਆਂ ਹੈਗੀਆਂ ਨੇ ਉਹ ਮਹਿੰਗੀਆਂ ਨੇ। ਇਸ ਕਰਕੇ ਜੇ ਜਿਵੇਂ ਮਾਰਕ ਕਾਰਨੀ ਜੀ ਨੇ ਐਲਾਨ ਕੀਤਾ ਕਿ ਉਹਨਾਂ ਨੇ ਜਿਹੜਾ ਗੁੱਡਸ ਐਂਡ ਸਰਵਿਸਿਜ ਟੈਕਸ ਆ GST ਪੋਰਸ਼ਨ ਆਫ ਕੀਤਾ, ਕਾਸ਼ ਕਿਤੇ ਸਿਟੀ ਵਾਲੇ ਵੀ ਆਪਣਾ ਜਿਹੜਾ ਡਿਵੈਲਪਮੈਂਟ ਚਾਰਜਿਸ ਆ ਘਟਾ ਦੇਣ। ਮੈਂ ਐਗਜ਼ਾਮਪਲ ਦਿੱਤੀ ਹੈ ਜਿਵੇਂ ਡਿਟੈਚਡ ਘਰਾਂ ਤੇ ਬ੍ਰੈਂਪਟਨ ਚ 1,35,000-40,000 ਆ, ਇਸ ਤਰ੍ਹਾਂ ਟਾਊਨ ਹਾਊਸਿਸ ਤੇ ਵੀ ਅਪਾਰਟਮੈਂਟ ਮਤਲਬ ਕੌਂਡੋ ਤੇ ਵੀ 90-95,000 ਆ, ਹੈਨਾ, ਤੇ ਸਿਟੀਜ਼ ਵਾਲੇ ਵੀ ਘਟਾਉਣ ਤੇ ਜਿਹੜੇ ਮਤਲਬ ਚਾਰਜਿਸ ਕਿਸੇ ਕਿਸਮ ਦੇ ਪ੍ਰੋਵਿੰਸ ਲੈਵਲ ਤੇ ਉਹ ਵੀ ਘਟਾਉਣ, ਤੇ ਫਿਰ ਸਿਗਨੀਫੀਕੈਂਟ ਫਰਕ ਆ ਜਿਹੜਾ ਕੀਮਤ ਦੇ ਵਿੱਚ ਪੈ ਸਕਦਾ, ਤੇ ਫਿਰ ਬਿਲਡਰ ਦੀ ਗਰੀਡ ਵੀ ਥੋੜੀ ਜਿਹੀ ਘੱਟ ਹੋਵੇ ਜੇ, ਫੇਰ ਘਰ ਆ ਜਿਹੜੇ ਸਸਤੇ ਹੋ ਸਕਦੇ ਆ। ਨਹੀਂ ਤਾਂ ਫਿਰ $1,000,000 ਤੋਂ ਥੱਲੇ ਸ਼ਹਿਰਾਂ ਦੇ ਵਿੱਚ ਤਾਂ ਦੇਖੋ ਕੌਂਡੋ ਮਾਰਕੀਟ ਅੱਜ ਡਾਊਨ ਹੋਈ ਹੋਈ ਆ, ਬਹੁਤ ਕੌਂਡੋਜ਼ ਹੀ ਆਉਂਦੀਆਂ ਜੀ $1,000,000 ਤੋਂ ਘੱਟ, ਪੁਰਾਣੇ ਘਰ ਜ਼ਰੂਰ ਆ ਜਾਂਦੇ ਨੇ, ਪੁਰਾਣੇ ਘਰ ਸੈਮੀਜ਼ ਤੁਹਾਨੂੰ ਜਾਂ ਟਾਊਨ ਹਾਊਸਿਸ ਆ ਜਿਹੜੇ, ਟਾਊਨ ਹਾਊਸ ਤਾਂ ਨਵੇਂ ਵੀ ਆ ਜਾਂਦੇ ਆ, ਖੈਰ ਜਿਹੜੇ ਜਿਹੜੇ ਥੋੜੇ ਜਿਹੇ ਨੇੜੇ ਸ਼ਹਿਰ ਪੈਂਦੇ ਨੇ ਜਿਵੇਂ ਬ੍ਰੈਂਟਫੋਰਡ ਹੋ ਗਿਆ, ਕਿਚਨਰ ਹੋ ਗਿਆ, ਜਾਂ ਇੱਧਰ ਹੈਮਿਲਟਨ ਦਾ ਸਾਊਥ ਵਾਲਾ ਪੋਰਸ਼ਨ, ਕੈਲੇਡੋਨੀਆ ਹੋ ਗਿਆ, ਨਿਆਗਰਾ ਫਾਲਸ ਹੋ ਗਿਆ, ਇੱਧਰ ਤੁਹਾਨੂੰ 6-6.5 ਲੱਖ ਦੇ ਨਵੇਂ ਟਾਊਨ ਹਾਊਸ ਵੀ ਮਿਲ ਜਾਂਦੇ ਨੇ, ਉੱਥੇ ਲੋਕਾਂ ਨੂੰ ਫਾਇਦਾ ਹੋ ਸਕਦਾ। ਪਰ ਲੋਕ ਕੰਮ ਛੱਡ ਕੇ ਸ਼ਹਿਰ ਤੋਂ ਕਿੰਨੀ ਕੁ ਦੂਰ ਜਾ ਸਕਦੇ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਪ੍ਰੋਬਲਮ ਆ। ਚਲੋ ਆਪਾਂ ਇਹ ਕਹਿੰਦੇ ਹਾਂ ਜੀ ਪੋਲੀਟੀਸ਼ੀਅਨ ਸੋਚਣ ਤਾਂ ਲੱਗੇ ਨੇ ਇਸ ਪਾਸੇ, ਤੇ ਦੂਸਰੇ ਪਾਸੇ ਇਹ ਹੁੰਦਾ ਮਾਰਕੀਟ ਆ ਜਿਹੜੀ ਜਦੋਂ ਸਲੋ ਹੁੰਦੀ ਆ ਉਦੋਂ ਬਿਲਡਰਸ ਘਰ ਬਣਾਉਣੇ ਬੰਦ ਕਰ ਦਿੰਦੇ ਨੇ, ਜਦੋਂ ਕਈ ਸਾਲ ਘਰ ਆ ਜਿਹੜੇ ਸਲੋ ਰਹਿੰਦੇ ਨੇ ਤੇ ਉਸ ਤੋਂ ਬਾਅਦ ਆਪੇ ਹੀ ਡਿਮਾਂਡ ਥੋੜੀ ਜਿਹੀ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਘਰ ਆ ਜਿਹੜੇ ਉਹ ਹੌਲੀ ਹੌਲੀ ਮਹਿੰਗੇ ਹੋਣ ਲੱਗ ਜਾਂਦੇ ਨੇ, ਤੇ ਇੰਨੇ ਸਾਲਾਂ ਦੇ ਵਿੱਚ ਜਿਹੜੀ ਇੰਨੀ ਮਾਈਗ੍ਰੇਸ਼ਨ ਹੋਈ ਆ, ਇਮੀਗ੍ਰੇਸ਼ਨ ਹੋਈ ਆ, ਬਹੁਤ ਸਾਰੇ ਲੋਕਾਂ ਕੋਲ ਘਰ ਹੈ ਨਹੀਂ ਤੇ ਅਲਟੀਮੇਟਲੀ ਉਹਨਾਂ ਨੇ ਘਰ ਲੈਣੇ ਨੇ, ਇਸ ਕਰਕੇ ਇਹ ਇੱਕ ਵੱਡਾ ਇਸ਼ੂ ਤਾਂ ਹੈਗਾ ਹੀ ਹੈਗਾ। ਭਾਵੇਂ ਮਾਰਕੀਟ ਸਲੋ ਹੋਈ ਹੋਵੇ ਟੈਂਪਰੇਰੀਲੀ ਬਹੁਤ ਸਾਰੇ ਰੀਜ਼ਨਸ ਕਰਕੇ, ਜਿਹਦੇ ਚੋਂ ਇੱਕ ਰੀਜ਼ਨ ਹੈਗਾ ਵੀ ਲੋਕਾਂ ਦੀ ਮੌਰਗੇਜ ਨਹੀਂ ਅਪਰੂਵ ਹੁੰਦੀ, ਅਫੋਰਡੇਬਿਲਟੀ ਦਾ ਇਸ਼ੂ ਆ, ਲੋਕਾਂ ਕੋਲ ਜੋਬਸ ਹੈ ਨਹੀਂ, ਲੋਕ ਡਰ ਰਹੇ ਨੇ, ਟੈਰਿਫ ਦੀ ਪ੍ਰੋਬਲਮ ਹੈਗੀ ਆ। ਪਰ ਇਸ ਦੇ ਬਾਵਜੂਦ ਵੀ ਜਿਹੜਾ ਇਹ ਸਟੈਪ ਲਿਆ ਗਿਆ, ਇਹ ਦੇਰ ਨਾਲ ਲਿਆ ਗਿਆ, ਇੱਕ ਚੰਗਾ ਸਟੈਪ ਆ, ਚੰਗਾ ਸਟੈਪ ਹੋਊਗਾ। ਹੋਰ ਵੀ ਪਾਰਟੀਆਂ ਨੂੰ ਸੋਚਣਾ ਚਾਹੀਦਾ, ਕੱਲੇ ਘਰਾਂ ਬਾਰੇ ਹੀ ਨਹੀਂ। ਘਰ ਤਾਂ ਚਲੋ ਵਨ ਟਾਈਮ ਐਕਸਪੈਂਸ ਹੁੰਦਾ, ਬੰਦੇ ਦਾ ਇੱਕ ਵਾਰੀ ਹਿੰਮਤ ਮਾਰ ਕੇ ਇਨਸਾਨ ਆ ਜਿਹੜਾ ਡਾਊਨ ਪੇਮੈਂਟ ਇਕੱਠੀ ਕਰਕੇ ਹੰਬੜਾ ਮਾਰ ਕੇ ਵੱਡਾ ਇੱਕ ਵਾਰੀ ਘਰ ਲੈ ਲੈਂਦਾ। ਇੱਕ ਵਾਰੀ ਘਰ ਲੈਣਾ ਨਾ ਦੋਸਤੋ, ਗੱਲ ਅਸਲ ਦੇ ਵਿੱਚ ਇਹ ਹੈ, ਗੱਲ ਨੂੰ ਮੈਨੂੰ ਧਿਆਨ ਨਾਲ ਸੁਣਿਓ, ਮਜ਼ਾਕ ਨਾ ਉਡਾਇਓ। ਇੱਕ ਵਾਰੀ ਹੰਬੜਾ ਮਾਰ ਕੇ ਘਰ ਲੈਣਾ ਵੈਸੇ ਹੈ ਤਾਂ ਬਹੁਤ ਔਖਾ, ਪਰ ਮੁਕਾਬਲਤਨ ਇੱਕ ਵਾਰੀ ਹੰਬੜਾ ਮਾਰਨਾ ਸੌਖਾ, ਪਰ ਉਹਨੂੰ ਮਹੀਨੇ ਬਾਅਦ ਜਦੋਂ ਰੋਜ਼ ਤੁਹਾਡੀ ਜੇਬ ਤੇ ਚੂੰਡੀ ਵੱਢੀ ਜਾਂਦੀ ਹੈ ਨਾ, ਮਹੀਨੇ ਬਾਅਦ ਮੌਰਗੇ ਜਾਂਦੀ ਹੈ ਜਾਂ 15 ਦਿਨਾਂ ਬਾਅਦ, ਉਹਨੂੰ ਸੰਭਾਲਣਾ ਔਖਾ। ਇਸ ਕਰਕੇ ਇਹ ਚੀਜ਼ਾਂ ਬੈਲੈਂਸ ਦੀ ਚਾਹੀਦੀਆਂ ਵੀ ਕਿਸ਼ਤ ਆ ਜਿਹੜੀ ਉਨੀ ਕੁ ਆਉਂਦੀ ਹੋਵੇ, ਖਰਚੇ ਸਾਡੇ ਉਸ ਤਰੀਕੇ ਨਾਲ ਹੋਣ, ਇਨਕਮ ਵੀ ਸਾਨੂੰ ਉਸ ਤਰ੍ਹਾਂ ਦੀ ਹੋਵੇ। ਹੁਣ ਜੇ ਘਰ ਕਰਤੇ ਸਪੋਜ਼ ਘਰ 50,000 ਸਸਤਾ ਹੋ ਜਾਂਦਾ, ਪਰ ਜੇ ਸਾਡੀ ਇਨਕਮ ਆ ਜਿਹੜੀ ਘਟਦੀ ਜਾਂਦੀ, ਸਾਡਾ ਜੋਬ ਲਾਸ ਹੁੰਦਾ ਜਾਂਦਾ, ਤੇ ਫਿਰ ਸਸਤਾ ਘਰ ਕੀ ਕਰੂਗਾ? ਠੀਕ ਆ ਕਿ ਨਹੀਂ? ਇਹ ਚਾਰੇ ਪਾਸਿਓਂ ਜਿਹੜਾ ਅਫੋਰਡੇਬਿਲਟੀ ਇਸ਼ੂ ਆ, ਇਸ ਨੂੰ ਐਡਰੈਸ ਕੀਤਾ ਜਾਣਾ ਚਾਹੀਦਾ। ਨਹੀਂ ਤਾਂ ਇੱਕ ਅੱਧੇ ਪਾਸਿਓਂ ਇੱਕ ਅੱਧੀ ਚੀਜ਼ ਘਟਾ ਕੇ, ਮਤਲਬ ਇਹ ਵੀ ਵੇਖਣਾ ਚਾਹੀਦਾ ਵੀ ਕਿਤੇ ਪੋਲੀਟੀਸ਼ੀਅਨ ਸਾਡੇ ਨਾਲ, ਪੰਜਾਬੀ ਚ ਕਹਿੰਦੇ ਜਿਵੇਂ ਸਾਡੇ ਨਾਲ ਕਿਤੇ ਵੋਟਰਾਂ ਨਾਲ ਅੱਖ ਪਟੱਕਾ ਤਾਂ ਨਹੀਂ ਕਰੀ ਜਾਂਦੇ? ਉਧਰੋਂ ਕੰਜ਼ਰਵੇਟਿਵ ਆਵਾਜ਼ਾਂ ਮਾਰੀ ਜਾਂਦੇ, ਅੱਖਾਂ ਮਾਰੀ ਜਾਂਦੇ, ਆ ਜਾਓ ਸਾਡੇ ਨਾਲ ਪ੍ਰੇਮ ਪਾ ਲਓ। ਉਧਰੋਂ ਲਿਬਰਲ ਅੱਖਾਂ ਮਾਰੀ ਜਾਂਦੇ, ਆ ਜਾਓ ਅਸੀਂ ਦੇ ਤੁਹਾਨੂੰ ਸਾਡੇ ਨਾਲ ਪ੍ਰੇਮ ਪਾ ਲਓ। ਦੇਖੋ ਕਿਤੇ ਸਾਡੇ ਨਾਲ ਪੋਲੀਟੀਸ਼ੀਅਨ ਅੱਖ ਮਟੱਕਾ ਤਾਂ ਨਹੀਂ ਕਰੀ ਜਾਂਦੇ? ਇਹਦਾ ਫਰਕ ਵੀ ਪਊਗਾ ਕਿ ਨਹੀਂ ਫਰਕ ਪਊਗਾ? ਆਮ ਬੰਦਾ ਜਿਹੜਾ, ਜੇ ਉਹਦੀ ਜ਼ਿੰਦਗੀ ਸੌਖੀ ਹੋਊਗੀ, ਘਰ ਭਾਵੇਂ 50,000 ਸਸਤਾ ਹੋ ਜੇ, ਭਾਵੇਂ 1,00,000 ਸਸਤਾ ਹੋ ਜੇ, ਭਾਵੇਂ 50,000 ਮਹਿੰਗਾ ਹੋ ਜੇ, ਉਹਦੀ ਰੋਜ਼ਾਨਾ ਜ਼ਿੰਦਗੀ ਜਿਉਣ ਦੀ ਜਿਹੜੀ ਸਪੀਡ ਹੈਗੀ ਆ, ਉਹਦਾ ਜ਼ਿੰਦਗੀ ਜਿਉਣ ਦਾ ਜਿਹੜਾ ਤਰੀਕਾ ਹੈਗਾ, ਕਿ ਇਹ ਇਸ਼ੂਜ਼ ਉਹਨੂੰ ਤਰੀਕੇ ਨੂੰ ਐਡਰੈਸ ਕਰਦੇ ਨੇ? ਹੁਣ ਦੇਖੋ ਵੱਡੇ ਘਰ 2,500-3,000 ਸਸਤੇ ਹੋ ਗਏ, 5,000-5,000 ਸਸਤੇ ਹੋ ਗਏ, ਕੋਈ ਝਾਕਦਾ ਨਹੀਂ ਵੱਡੇ ਘਰਾਂ ਨੀ, ਅਗਲੇ ਨੂੰ ਪਤਾ ਵੀ ਇਹ ਜਿਵੇਂ ਆਪਣੇ ਪੰਜਾਬੀ ਚ ਨੀ ਕਹਿੰਦੇ ਹੁੰਦੇ ਵੀ ਝੋਟਾ ਬੰਨ ਲਿਆਉਣਾ ਘਰੇ, ਮੱਝ ਘਰੇ ਲਿਆਓਗੇ ਤਾਂ ਮੱਝ ਤਾਂ ਦੁੱਧ ਦਿੰਦੀ ਹੈ ਹਨਾ, ਝੋਟਾ ਬੰਨ ਲਓ, ਝੋਟੇ ਨੇ ਕੀ ਦੇਣਾ? ਜਿਹਨਾਂ ਨੇ ਚਾਚ 3-3 ਮਿਲੀਅਨ ਦੇ ਘਰ ਬੁੱਕ ਕਰਾਏ ਸੀ, ਕਈ ਤਾਂ ਡਿਪੋਜ਼ਿਟ ਦੇ ਕੇ ਛੱਡ ਕੇ ਚਲੇ ਗਏ। ਦੇਖੋ ਕਿੱਡਾ ਵੱਡਾ ਲਾਸ ਹੋਇਆ, ਕਾਲ ਦੇ ਵਿੱਚ ਲਏ ਡਿਸੀਜਨ ਦਾ ਲਾਸ, ਬਈ ਬਿਨਾਂ ਸੋਚੇ ਸਮਝੇ 3 ਮਿਲੀਅਨ ਦਾ ਘਰ ਬੁੱਕ ਕਰਾਤਾ, 2.5 ਮਿਲੀਅਨ ਦਾ ਘਰ ਬੁੱਕ ਕਰਾਤਾ। ਮੈਨੂੰ ਪਤਾ ਤੁਹਾਡੇ ਮਨ ਚ ਕੀ ਹੈ, ਤੁਸੀਂ ਕਹੋਗੇ ਰਿਐਲਟਰਾਂ ਨੇ ਕਰਾਏ ਆ। ਬਿਲਕੁਲ ਜੀ, ਰਿਐਲਟਰਾਂ ਨੇ ਕਰਾਏ ਆ, ਬਿਲਡਰਾਂ ਨੇ ਕਰਾਏ ਆ, ਐਡ ਚੱਲੀਆਂ, ਪ੍ਰਚਾਰ ਹੋਇਆ, ਨੋ ਡਾਊਟ, ਸਾਰਾ ਕੁਛ ਠੀਕ ਹੈ, ਪ੍ਰਚਾਰ ਹੋਇਆ, ਪਰ ਖਰੀਦਿਆ ਤਾਂ ਤੁਸੀਂ ਹੈ ਨਾ, ਗੁੱਠਾ ਤਾਂ ਤੁਸੀਂ ਲਾਇਆ ਨਾ ਪੇਪਰਾਂ ਤੇ, ਸਾਈਨ ਤਾਂ ਤੁਸੀਂ ਕੀਤੇ ਨੇ ਨਾ। ਬਾਇਰਸ ਬਿਵੇਅਰ, ਐਵੇਂ ਨਹੀਂ ਕਹਿੰਦੇ, ਬਾਇਰਸ ਬਿਵੇਅਰ, ਬਾਇਰਸ ਬਿਵੇਅਰ। ਹੁਣ ਜੇ ਤੁਸੀਂ ਭਾਈ ਕਾਰਨੀ ਸਾਹਿਬ ਦਾ $50,000 ਦਾ ਸੁਣ ਕੇ ਤੇ ਜੇ ਤੁਹਾਡਾ ਤੁਹਾਡੀ ਬੁੱਕ ਕਰਾਉਣ ਲੱਗ ਜਾਓਗੇ, ਬਜਾਏ ਇਹ ਦੇਖ ਕੇ ਫਸਟ ਟਾਈਮ ਬਾਇਰ ਵੀ ਮੈਂ ਕੁਆਲੀਫਾਈ ਵੀ ਕਰਦਾ ਕਿ ਨਹੀਂ ਕਰਦਾ, ਹੈਨਾ। ਕਿੰਨੇ ਬਿਲਡਰ ਨੇ ਬੋਰਡ ਲਾਈ ਬੈਠੇ, ਕਿੰਨੇ ਰਿਅਲਟਰਸ ਐਡ ਤੇ ਐਡ ਕਰੀ ਜਾਂਦੇ ਆ, ਨਵੇਂ ਘਰ ਤੁਹਾਨੂੰ ਰਿਬੇਟ ਮਿਲ ਰਹੀ ਹੈ, ਤੁਹਾਨੂੰ ਕੋਈ ਘਰ ਦੇ ਨਾਲ ਫ੍ਰਿਜ ਫ੍ਰੀ ਦੇ ਰਿਹਾ, ਕੋਈ ਕਹਿੰਦਾ ਜੀ ਕਿਚਨ ਅਪਗ੍ਰੇਡ ਕਰਕੇ ਦੇਊਂਗਾ, ਕੋਈ ਕਹਿੰਦਾ ਮੈਂ 10 ਫੁੱਟ ਦੀ ਮੇਨ ਫਲੋਰ ਤੇ ਸੀਲਿੰਗ ਦੇਊਂਗਾ, ਕੋਈ ਕਹਿੰਦਾ ਮੈਂ ਬੇਸਮੈਂਟ ਵੀ ਫ੍ਰੀ ਚ ਬਣਾ ਕੇ ਦੇਊਂਗਾ, ਹੈਨਾ। ਐਡ ਤੇ ਐਡ ਤਾਂ ਆਈ ਜਾਂਦੀ ਹੈ ਨਾ, ਇਹ ਤਾਂ ਹੁਣ ਤੁਸੀਂ ਸੋਚਣਾ ਨਾ, ਆਪਦੇ ਘਰ ਦਾ ਖਰਚਾ ਖੁਰਚਾ ਤੁਸੀਂ ਸੋਚਣਾ। ਅਫੋਰਡੇਬਿਲਟੀ ਇਸ਼ੂ ਬਹੁਤ ਵੱਡਾ ਇਸ਼ੂ ਹੈ ਜੀ, ਕੈਨੇਡੀਅਨਸ ਅੱਗੇ ਕਾਫੀ ਇਸ਼ੂਜ਼ ਨੇ ਜੀ ਆ। ਅੱਛਾ ਫਿਰ ਇੱਕ ਤਾਂ ਹੁੰਦਾ ਨਾ ਅਫੋਰਡੇਬਿਲਟੀ ਇਸ਼ੂ, ਵੀ ਚਲੋ ਜਿਹਨੂੰ ਜੋਬ ਮਿਲ ਗਈ ਆ, ਸਥਿਰ ਜੋਬ ਆ, ਸਟੇਬਲ ਜੋਬ ਆ, ਬੰਦਾ ਕਹਿੰਦਾ ਹਸਬੈਂਡ ਵਾਈਫ ਕੋਲ ਜੋਬ ਹੈਗੀ ਆ, ਅੱਜ ਕੱਲ ਉਹਦਾ ਵੀ ਭਰੋਸਾ ਨਹੀਂ ਰਿਹਾ। ਆ ਸਰਪੰਚ ਸਾਹਿਬ ਜਿਹੜੇ ਬੈਠੇ ਨੇ ਧਮਕੀਆਂ ਤੇ ਧਮਕੀਆਂ, ਇੱਕ ਧਮਕੀ ਦਿੱਤੀ ਪਹਿਲਾਂ ਹਨਾ, ਉਹ ਅਗਲੇ ਦਿਨ ਹੋਰ ਧਮਕੀ ਸ਼ਾਮ ਨੂੰ ਆ ਜਾਂਦੀ ਆ, ਤੀਜੇ ਦਿਨ ਹੋਰ ਧਮਕੀ ਆ ਜਾਂਦੀ ਆ, ਚੌਥੇ ਦਿਨ ਆ ਜਾਂਦੀ ਆ ਵੀ 25% ਰੇਂਜ ਤਾਂ 50% ਟੈਰਿਫ ਲਾਵਾਂਗੇ। ਉਹ ਫਿਰ ਸਟੇਬਿਲਿਟੀ ਨਾ ਰਹਿੰਦੀ ਨਹੀਂ ਹੈਗੀ, ਫਿਰ ਆਰਥਿਕਤਾ ਜਿਹੜੀ ਆਰਥਿਕਤਾ ਨੂੰ ਠੁੰਮਣੇ ਦਿੱਤੇ ਜਾ ਰਹੇ ਨੇ। ਵੈਸੇ ਪਤਾ ਨਹੀਂ ਮੈਨੂੰ ਇਹ ਗੱਲ ਕਹਿਣੀ ਵੀ ਚਾਹੀਦੀ ਹੈ ਕਿ ਨਹੀਂ, ਤੁਸੀਂ ਸਾਰੇ ਸਿਆਣੇ ਹੋ, ਅਲੱਗ ਅਲੱਗ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਹਮਦਰਦ ਹੋ, ਪਾਰਟੀਆਂ ਦੀਆਂ ਪਾਲਿਸੀਜ਼ ਸਮਝਣ ਦੀ ਕੋਸ਼ਿਸ਼ ਕਰੋ ਦੋਸਤੋ। ਬਹੁਤ ਗਿਣਤੀ ਸਾਡੇ ਦੋਸਤ ਮਿੱਤਰ ਮਤਲਬ ਅੱਜ ਕੱਲ੍ਹ ਗੁਣ ਗਾ ਰਹੇ ਨੇ ਕਰਨੀ ਸਾਹਿਬ ਦੇ, ਬੜੇ ਵਿਦਵਾਨ ਨੇ ਉਹ ਜੀ, ਮਾਹਰ ਨੇ ਆਰਥਿਕਤਾ ਦੇ, ਪਰ ਕੀ ਉਹਨਾਂ ਦੀ ਆਰਥਿਕਤਾ ਦੀ ਜਿਹੜੀ ਮਹਾਰਤ ਆ, ਉਹਨਾਂ ਦੀ ਐਕਸਪਰਟੀਜ਼ ਆ, ਕੀ ਉਹ ਆਮ ਬੰਦੇ ਨੂੰ ਫਾਇਦਾ ਦੇਊਗੀ ਕਿ ਖੱਲੇ ਤਕੜੇ ਲੋਕਾਂ ਨੂੰ ਫਾਇਦਾ ਦੇਊਗੀ? ਉਹ ਬੈਂਕ ਦੇ ਗਵਰਨਰ ਨੇ ਤੇ ਬੈਂਕਾਂ ਨੇ ਜਿਹੜੀਆਂ, ਕੀ ਉਹ ਬੈਂਕਾਂ ਆਮ ਬੰਦੇ ਦੇ ਹਿੱਤਾਂ ਵੱਲ ਪਹਿਲ ਦਿੰਦੀਆਂ ਨੇ ਕਿ ਨਹੀਂ ਦਿੰਦੀਆਂ ਨੇ? ਇਹ ਚੀਜ਼ ਸੋਚਣ ਵਾਲੀ ਆ। ਤੇ ਇਵੇਂ ਹੀ ਕੰਜ਼ਰਵੇਟਿਵ ਪਾਰਟੀ ਦਾ, ਪਾਰਟੀ ਦੀ ਜਿਹੜੀ ਜਿਹੜੀਆਂ ਪਾਲਿਸੀਜ਼ ਨੇ ਉਹ ਵੀ ਵੇਖਣ ਵਾਲੀਆਂ ਨੇ, ਵੇਖਣ ਵਾਲੀਆਂ NDP ਦੀਆਂ ਨੇ, ਵੀ ਕੀ ਆਪਦਾ ਆਧਾਰ ਜਿੰਨਾ ਕੁ ਹੈਗਾ ਉਹ ਬਚਾ ਜਾਣਗੇ ਕਿ ਉਹ ਵੀ ਗੁਆਚ ਜੂ ਉਹਨਾਂ ਕੋਲ? ਕਿਉਂ ਗੁਆਚ ਗਿਆ ਉਹਨਾਂ ਦਾ ਆਧਾਰ? ਕਿਤੇ ਉਹਨਾਂ ਦੀਆਂ ਗੱਲਾਂ ਹੀ ਤਾਂ ਨਹੀਂ ਰਹਿ ਗਈਆਂ? ਸਾਰੀਆਂ ਪਾਰਟੀਆਂ ਦਾ ਪਲੇਟਫਾਰਮ ਆ ਜਿਹੜਾ ਦੋਸਤੋ, ਪਰਖ ਕੇ ਵੇਖੋ। ਲਾਰਿਆਂ ਤੇ ਵਾਅਦਿਆਂ ਦੀ ਜਿਹੜੀ ਨੀਤੀ ਹੈ, ਇਸ ਤੋਂ ਉੱਪਰ ਉੱਠ ਕੇ ਆਮ ਬੰਦੇ ਦੀ ਜ਼ਿੰਦਗੀ ਨੂੰ ਕੋਈ ਸੰਬੋਧਿਤ ਹੋ ਰਿਹਾ, ਠੀਕ ਹੈ, ਛੋਟੇ ਛੋਟੇ ਕਈ ਵਾਰੀ ਛੋਟੇ ਛੋਟੇ ਫੈਸਲੇ ਨੇ ਜਿਹੜੇ ਵੀ ਵੱਡਾ ਅਸਰ ਪਾ ਦਿੰਦੇ ਨੇ। ਜੇ ਸੱਚੀ ਮੁੱਚੀ ਆਮ ਬੰਦੇ ਦੀ ਜ਼ਿੰਦਗੀ ਕੋਈ ਪੋਲੀਟੀਕਲ ਪਾਰਟੀ ਸੁਧਾਰਨਾ ਚਾਹੁੰਦੀ ਹੈ ਤੇ ਉਹਨਾਂ ਨੂੰ ਬੜੇ ਦਲੇਰਾਨਾ ਫੈਸਲੇ ਲੈਣੇ ਪੈਣੇ ਆ। ਕੱਲਾ ਕਹਿਰਾ ਨਹੀਂ, ਲੰਮੇ ਦਾ ਤੋਂ ਸੋਚ ਕੇ ਇਹ ਦੋ, ਮੈਨੂੰ ਲੱਗਦਾ ਸਾਲ, ਦੋ ਸਾਲ ਕੀ ਚਾਰ ਪੰਜ ਸਾਲ ਆਮ ਕੈਨੇਡੀਅਨ ਲਈ ਚੈਲੇਂਜਿੰਗ ਰਹਿਣੇ ਨੇ, ਕਾਫੀ ਚੈਲੇਂਜਿੰਗ ਰਹਿਣੇ ਨੇ ਜੀ। ਸਰਕਾਰ ਆ ਜਿਹੜੀ ਆਉਣ ਵਾਲੀ, ਉਹਨੇ ਦੇਖਣਾ ਵੀ ਸਾਡਾ ਜਿਹੜਾ ਵਪਾਰ ਆ ਕਿੱਧਰ ਨੂੰ ਹੋਵੇ, ਉਹ ਕੈਨੇਡਾ ਆਪਣੇ ਪੈਰਾਂ ਤੇ ਖੜਾ ਹੋਵੇ, ਇੰਡਸਟਰੀ ਇੱਥੇ ਲੱਗੇ, ਇੰਡਸਟਰੀ ਲੱਗੇ ਵੀ ਉਹ ਜਿਹਦਾ ਸਮਾਨ ਆ ਜਿਹੜਾ ਉਹ ਸਾਰੀ ਦੁਨੀਆਂ ਦੇ ਵਿੱਚ ਜਾਵੇ, ਨਵੇਂ ਦੇਸ਼ਾਂ ਦੇ ਨਾਲ ਨਵੇਂ ਸਮਝੌਤੇ ਹੋਣ, ਸਾਰੇ ਪੁਰਾਣੇ ਸਮਝੌਤਿਆਂ ਨੂੰ ਮੁੜ ਵਿਚਾਰਿਆ ਜਾਵੇ। ਬਸ ਇਹ ਆਈ ਓਪਨਿੰਗ ਆ ਜਿਹੜਾ ਕੁਛ ਹੋਇਆ ਪਿਛਲੇ ਆਹ ਮਹੀਨੇ ਡੇਢ ਮਹੀਨੇ ਦੇ ਵਿੱਚ। ਇਹ ਤੁਹਾਨੂੰ ਪਤਾ ਹੀ ਆ, ਰੋਜ਼ ਤੁਸੀਂ ਸੁਣਦੇ ਹੋ, ਡਿਸਕਸ਼ਨ ਕਰਦੇ ਹੋ ਵੀ ਬਹੁਤ ਜ਼ਿਆਦਾ ਅੱਖਾਂ ਮੀਚ ਕੇ ਰਿਲਾਈ ਕਰੀ ਜਾਣਾ, ਉਹ ਤਾਂ ਹੁਣ ਦੇਖ ਲਓ ਜੀ। ਕਈ ਵਾਰੀ ਇਹ ਵੀ ਹੁੰਦਾ, ਦੁਨੀਆਂ ਗਲੋਬਲ ਪਿੰਡ ਆਪਾਂ ਕਹਿੰਦੇ ਹਾਂ, ਕਈ ਵਾਰੀ ਇੱਕ ਦੇਸ਼ ਕੋਈ ਫੈਸਲਾ ਲੈ ਜਾਂਦਾ, ਦੂਜੇ ਉਹਦੇ ਲਾਈ ਲੱਗ ਬਣ ਕੇ ਉਵੇਂ ਹੀ ਫੈਸਲੇ ਲੈਂਦੇ ਰਹਿੰਦੇ ਨੇ। ਵੈਸੇ ਤਾਂ ਇਹ ਸਾਰਾ ਕੁਛ ਉੱਪਰੋਂ ਹੀ ਚੱਲਦਾ ਇਹਨਾਂ ਦਾ, ਗਰੁੱਪ ਬਣੇ ਹੋਏ ਨੇ ਨਾ ਜਿਹੜੇ ਅਲੱਗ ਅਲੱਗ ਦੇਸ਼ਾਂ ਦੇ, ਇਹਦੇ ਵਿੱਚੋਂ ਜਦੋਂ ਇੱਕ ਕੋਈ ਫੈਸਲਾ ਵੱਡਾ ਜਿਹੜਾ ਦੇਸ਼ ਆ ਜਿਹਦੇ ਪਿੱਛੇ ਲੱਗ ਬਣੇ ਹੁੰਦੇ ਨੇ, ਇੱਕ ਫੈਸਲਾ ਲੈ ਲੈਂਦਾ ਤੇ ਦੂਸਰੇ ਉਹਦੇ ਮਗਰ ਜੀ ਹਾਂ ਜੀ ਹਜ਼ੂਰੀਏ ਬਣ ਜਾਂਦੇ ਨੇ। ਹੁਣ ਤੁਸੀਂ ਨਾਲ ਦੇ ਦੇਖ ਲਓ, ਸਰਪੰਚ ਸਾਹਿਬ ਕਹਿੰਦੇ ਜੀ ਫੈਡਰਲ ਡਿਪਾਰਟਮੈਂਟ ਆ ਜਿਹੜਾ ਐਜੂਕੇਸ਼ਨ ਦਾ ਸੀ ਤਾਂ ਉਹ ਖਤਮ ਕਰ ਦੇਣਾ। ਇਹਨਾਂ ਦੀ ਦੇਖਾ ਰੱਖੀ, ਪਤਾ ਨਹੀਂ ਹੋਰ ਕਿਸੇ ਨੇ ਕੀ ਫੈਸਲੇ ਲੈ ਲੈਣੇ ਨੇ, ਕੀ ਉਹਦੇ ਨੁਕਸਾਨ ਹੋਣਗੇ, ਕੀ ਉਹਦੀਆਂ ਇੰਪਲੀਕੇਸ਼ਨਸ ਹੋਣਗੀਆਂ, ਹੈ ਨਾ। ਬਸ ਇੱਕੋ ਹੀ ਰੱਟ ਲਾਈ ਹੋਈ ਆ, ਵੈਸੇ ਤਾਂ ਸਰਕਾਰੀ ਖਰਚਾ ਘਟਾਉਣਾ। ਇਹ ਕਈ ਦੇਸ਼ਾਂ 'ਚ ਪਹਿਲਾਂ ਵੀ ਚੱਲਿਆ ਵੀ ਅਸੀਂ ਜੀ ਸਰਕਾਰੀ ਖਰਚਾ ਘਟਾਉਣਾ। ਉਹ ਭਲਿਓ ਮਾਨਸੋ, ਜੇ ਸਰਕਾਰੀ ਖਰਚਾ ਘਟਾਉਣਾ ਇੱਕ ਸਿਸਟਮ ਚੱਲ ਰਿਹਾ ਤੇ ਵਧਣ ਕਿਉਂ ਦਿੱਤਾ? ਪਹਿਲੀ ਗੱਲ ਤਾਂ ਇਹ ਸਰਪੰਚ ਸਾਹਿਬ ਪਹਿਲਾਂ ਵੀ 5 ਸਾਲ ਰਹਿ ਕੇ ਗਏ ਸੀ। ਇੰਡਸਟਰੀ ਲਾਉਣੀ ਹੈ ਜੀ, ਇੰਡਸਟਰੀ ਲਾਉਣੀ, ਠੀਕ ਹੈ ਇੰਡਸਟਰੀ ਲੱਗੇ, ਪਰ ਐਜੂਕੇਸ਼ਨ ਬਾਰੇ ਤਾਂ ਕਈਆਂ ਨੂੰ, ਹੁਣ ਕਈ ਹੋਰ ਦੇਸ਼ਾਂ 'ਚ ਵੀ ਇਹੋ ਜਿਹੀਆਂ ਗੱਲਾਂ ਚੱਲਣਗੀਆਂ, ਟ੍ਰੈਂਡ ਬਣ ਜਾਣਾ, ਲਓ ਜੀ ਸਰਕਾਰੀ ਖਰਚਾ। ਫਿਰ ਸਰਕਾਰ ਨੇ ਕੀ ਕਰਨਾ ਜੀ? ਜੇ ਸਰਕਾਰ ਨੇ ਕੋਈ ਡਿਪਾਰਟਮੈਂਟ ਹੀ ਨਹੀਂ ਚਲਾਉਣਾ, ਸਰਕਾਰ ਨੇ ਕੁਛ ਕਰਨਾ ਹੀ ਨਹੀਂ, ਤੇ ਫਿਰ ਸਰਕਾਰ ਬਣੀ ਦਾ ਫਾਇਦਾ ਵੀ ਕੀ ਹੈ? ਉਹ ਜੇ ਸਰਪੰਚ ਸਾਹਿਬ ਆ ਜਿਹੜੇ ਅਮਰੀਕਾ ਦੇ, ਉਹਨਾਂ ਦੇ ਹੁਕਮਾਂ ਤੇ ਜੇ ਐਜੂਕੇਸ਼ਨ ਡਿਪਾਰਟਮੈਂਟ ਆ ਜਿਹੜਾ ਉਹ ਟੁੱਟ ਜਾਂਦਾ, ਤਾਂ ਜਿਹੜੇ ਖੈਰ ਉਹਨਾਂ ਨੇ ਇੱਕ ਗੱਲ ਕਹੀ ਹੈ ਵੀ ਜਿਹੜਾ ਲੋਨ ਤੇ ਲੋਨ ਮਿਲਦਾ ਹੁੰਦਾ ਜਾਂ ਹੋਰ ਆ ਉਹ ਉਵੇਂ ਹੀ ਮਿਲਦਾ ਰਹੂਗਾ। ਪਰ ਜਿਹੜੇ ਬੱਚੇ ਸਰੀਰਕ ਤੌਰ ਦੇ ਉੱਤੇ ਠੀਕ ਨਹੀਂ ਹੁੰਦੇ, ਜਿਨ੍ਹਾਂ ਨੂੰ ਸਰਕਾਰੀ ਅਸਿਸਟੈਂਸ ਦੀ ਜ਼ਰੂਰਤ ਹੁੰਦੀ ਹੈ, ਜਿਹੜਾ ਐਜੂਕੇਸ਼ਨ ਬੋਰਡ ਉਹਨਾਂ ਨੂੰ ਪ੍ਰੋਵਾਈਡ ਕਰਦਾ, ਉਹਨਾਂ ਦਾ ਕੀ ਬਣੂਗਾ? ਪ੍ਰੋਵਿੰਸਿਸ ਦੇ ਐਜੂਕੇਸ਼ਨ ਸੰਬੰਧੀ ਜਿਹੜੇ ਫੈਸਲੇ ਹੁੰਦੇ ਨੇ ਉਹਨਾਂ ਦੀ ਦੇਖ ਰੇਖ ਆ ਜਿਹੜੀ ਉੱਪਰੋਂ ਉਹਨਾਂ ਨੂੰ, ਜਾਂ ਜਿਹੜਾ ਕੁਛ ਉਹ ਨਹੀਂ ਪ੍ਰੋਵਾਈਡ ਕਰਦੇ ਉਹਨਾਂ ਨੂੰ ਕੌਣ ਦੇਖੂਗਾ? ਬਹੁਤ ਸਾਰੇ ਫੈਸਲੇ ਹੁੰਦੇ ਨੇ, ਜੇ ਤੁਸੀਂ ਡਿਟੇਲ ਦੇ ਵਿੱਚ ਪੜੋਂਗੇ ਠੀਕ ਹੈ, ਸਮਝ ਆਪੋ ਆਪਣੀ ਆ। ਪਰ ਇੰਨਾ ਜ਼ਰੂਰ ਆ ਦੁਨੀਆ ਭਰ ਦੇ ਵਿੱਚ ਸਰਕਾਰਾਂ ਜਿਹੜੀਆਂ ਫੈਸਲੇ ਲੈ ਰਹੀਆਂ, ਇਕੱਲੇ ਇਹਨਾਂ ਦੀ ਗੱਲ ਨਹੀਂ ਕਰ ਰਿਹਾ ਮੈਂ, ਟਰੰਪ ਸਾਹਿਬ ਦੀ, ਦੁਨੀਆ ਭਰ ਦੇ ਵਿੱਚ ਜਿਹੜੀਆਂ ਸਰਕਾਰਾਂ ਨਾ, ਇਹਨਾਂ ਨੂੰ ਵਕਤ ਪਿਆ ਹੋਇਆ, ਕ੍ਰਾਈਸਿਸ ਇਹਨਾਂ ਨੇ ਆਪ ਕ੍ਰੀਏਟ ਕੀਤਾ ਹੋਇਆ, ਇਹ ਕ੍ਰਾਈਸਿਸ ਦਾ ਬੋਝ ਜਿਹੜਾ ਆਮ ਲੋਕਾਂ ਦੇ ਉੱਤੇ ਪਾਉਂਦੀਆਂ, ਬਸ ਆਹੀ ਪ੍ਰੋਬਲਮ ਆ। ਪਹਿਲਾਂ ਇਹ ਖੁੱਲੀ ਛੁੱਟੀ ਦੇ ਦਿੰਦੀਆਂ, ਪਹਿਲਾਂ ਇਹ ਕਾਰਪੋਰੇਟਸ ਨੂੰ, ਵੱਡੇ ਇੰਡਸਟਰੀਅਲਿਸਟ ਨੂੰ ਖੁੱਲੀ ਛੁੱਟੀ ਦੇ ਦਿੰਦੀਆਂ। ਅੱਛਾ, ਫਿਰ ਜਦੋਂ ਉਹ ਜਿਉਂ ਲੁੱਟਣ ਲੱਗਦੇ ਨੇ, ਜਿਉਂ ਉਹ ਉਹਨਾਂ ਦੀ ਗਰੀਡ, ਹਰ ਰੋਜ਼ ਗੱਲ ਕਰਦੇ ਹਾਂ ਆਪਾਂ, ਉਹਨਾਂ ਦੀ ਗਰੀਡ ਹੱਦੋਂ ਵੱਧ ਜਾਂਦੀ ਹੈ, ਉਹ ਤਿਜੋਰੀਆਂ ਭਰੀ ਜਾਂਦੇ ਆ, ਵਾਤਾਵਰਣ ਦਾ ਨੁਕਸਾਨ ਕਰੀ ਜਾਂਦੇ ਆ, ਫਿਰ ਇੱਕ ਹੱਦ ਆ ਜਾਂਦੀ ਹੈ ਨਾ, ਜਦੋਂ ਖੁਦ ਕ੍ਰਾਈਸਿਸ 'ਚ ਆ ਜਾਂਦੇ ਆ, ਜਦੋਂ ਉਹਨਾਂ ਦਾ ਬਣਾਇਆ ਹੋਇਆ ਸਮਾਨ ਆ ਜਿਹੜਾ ਉਹਨਾਂ ਦਾ ਕੰਪੈਟੀਟਰ ਪੈਦਾ ਹੋ ਜਾਂਦਾ, ਕੋਈ ਵਿਕਦਾ ਨਹੀਂ, ਫਿਰ ਉਹ ਕਹਿੰਦੇ ਹਾਏ ਹੋਏ ਹੁਣ ਸਾਡੀ ਇਕਾਨਮੀ ਖੜ ਗਈ, ਵੀ ਪਹਿਲਾਂ ਤੁਸੀਂ ਇਕਾਨਮੀ ਦਾ ਗੱਡਾ ਗੇੜਨ ਲੱਗੇ ਸੀ, ਚਲਾਉਣ ਲੱਗੇ ਸੀ, ਉਦੋਂ ਸੋਚਣਾ ਸੀ, ਫਿਰ ਉਹ ਸਾਰਾ ਬੋਝ ਆਮ ਲੋਕਾਂ ਦੇ ਉੱਤੇ ਧਰਦੇ ਨੇ, ਫਿਰ ਉਹ ਕੀ ਕਹਿੰਦੇ ਨੇ, ਕ੍ਰਾਈਸਿਸ ਉਹਨਾਂ ਦਾ ਹੁੰਦਾ, ਫਿਰ ਉਹ ਕਹਿੰਦੇ ਜੀ ਸਾਰੇ ਲੋਕਾਂ ਦਾ ਕ੍ਰਾਈਸਿਸ ਆ, ਸਾਰੇ ਲੋਕਾਂ ਦਾ ਭਲਾ ਕੀ ਕ੍ਰਾਈਸਿਸ ਆ ਦੱਸੋ ਮੈਨੂੰ, ਇੰਨੇ ਲੋਕਾਂ ਨੂੰ ਤੁਸੀਂ ਜੋਬਸ ਦਿੱਤੀਆਂ, ਪਾਲਿਸੀਜ਼ ਤੁਸੀਂ ਬਣਾਈਆਂ, ਲੌਬਿੰਗ ਕੀਤੀ, ਸਰਕਾਰਾਂ ਦੇ ਆਖੇ ਸਰਕਾਰਾਂ ਤੁਹਾਡੀ ਗੱਲ ਸੁਣਦੀਆਂ ਰਹੀਆਂ, ਸਾਰਾ ਕੁਛ ਸਰਕਾਰਾਂ ਨੇ ਉਵੇਂ ਕੀਤਾ ਜਿਵੇਂ ਤੁਸੀਂ ਕਰਾਇਆ। ਆਮ ਲੋਕ ਤਾਂ ਵਿਚਾਰੇ ਕੰਮ ਕਰਦੇ ਰਹੇ, ਕੰਮ ਤੋਂ ਘਰੇ, ਘਰ ਤੋਂ ਕੰਮ, 8-8, 10-10 ਘੰਟੇ ਕੰਮ ਕਰਦੇ ਰਹੇ, ਤੇ ਜਦੋਂ ਸੰਕਟ ਆਇਆ ਉਦੋਂ ਫਿਰ ਆਮ ਲੋਕਾਂ ਨੂੰ ਵੀ ਸ਼ਾਮਿਲ ਕਰ ਲੈਂਦੇ ਨੇ, ਤੇ ਜਦੋਂ ਪਾਲਿਸੀਜ਼ ਬਣਾਉਣੀਆਂ ਹੁੰਦੀਆਂ ਉਦੋਂ ਆਮ ਲੋਕ ਪਾਸੇ, ਉਦੋਂ 4 ਸਾਲ ਬਾਅਦ ਵੋਟ ਲੈ ਕੇ, ਉਦੋਂ ਬਾਅਦ ਬਸ ਜੀ 4 ਸਾਲ ਆਮ ਲੋਕਾਂ ਦੀ ਪੁੱਛਣੀ ਨਹੀਂ। ਜਾਂ ਫਿਰ ਇਹਨਾਂ ਦੇ ਨਾ ਸੰਕਟ ਹੋਰ ਕਾਹਦਾ ਹੁੰਦਾ, ਜਿਹੜੀਆਂ ਅਲੱਗ ਅਲੱਗ ਪੋਲੀਟੀਕਲ ਪਾਰਟੀਜ਼ ਹੁੰਦੀਆਂ, ਇਹ ਅਲੱਗ ਅਲੱਗ ਜਿਹੜੇ ਕਾਰਪੋਰੇਟਸ ਨੇ ਇਹਨਾਂ ਦੇ ਗਰੁੱਪਸ ਨੂੰ ਰੈਪ੍ਰੀਜੈਂਟ ਕਰਦੀਆਂ ਨੇ, ਉਹ ਇਹਨਾਂ ਦੇ ਗਰੁੱਪ ਦੇ ਅੰਦਰ ਨਾ ਕੰਫਲਿਕਟਸ ਹੁੰਦੇ ਨੇ, ਅਲੱਗ ਅਲੱਗ ਜਿਹੜੇ ਕਾਰਪੋਰੇਟਸ ਨੇ, ਇੱਕ ਪਾਰਟੀ ਜਿਹੜੀ ਹੈਗੀ ਆ ਉਹ ਇੱਕ ਗਰੁੱਪ ਆ ਜਿਹੜਾ ਇੱਕ ਹੋਰ ਪਾਰਟੀ ਦੀ ਹਮਾਇਤ ਕਰਦਾ ਹੁੰਦਾ, ਦੂਜਾ ਗਰੁੱਪ ਹੋਰ ਪਾਰਟੀ ਦੀ ਹਮਾਇਤ ਕਰਦਾ ਹੁੰਦਾ, ਕਦੇ ਕਿਸੇ ਦੀ ਸਰਕਾਰ ਆ ਜਾਂਦੀ ਆ, ਕਦੇ ਕਿਸੇ ਦੀ ਸਰਕਾਰ ਆ ਜਾਂਦੀ ਆ। ਅੱਛਾ, ਫਿਰ ਜਦੋਂ ਵੱਡਾ ਕ੍ਰਾਈਸਿਸ ਆਉਂਦਾ ਉਦੋਂ ਸਾਰੇ ਇਕੱਠੇ ਹੋ ਜਾਂਦੇ ਆ। ਪਹਿਲਾਂ ਇਹ ਕਹਿੰਦੇ ਕਿਸੇ ਨੂੰ ਛੋਟ ਨਹੀਂ ਦੇਣੀ ਚਾਹੀਦੀ, ਤਨਖਾਹ ਨਹੀਂ ਵਧਾਉਣੀ ਚਾਹੀਦੀ, ਵੱਧ ਕਿਸੇ ਨੂੰ ਭੱਤੇ ਨਹੀਂ ਦੇਣੇ ਚਾਹੀਦੇ। ਜਦੋਂ ਆਪ ਸੰਕਟ 'ਚ ਆਉਂਦੇ ਨੇ ਫਿਰ ਇਹ ਸਰਕਾਰ ਨੂੰ ਕਹਿੰਦੇ ਆ, ਹੁਣ ਤਾਂ ਜੀ ਰਿਸੈਸ਼ਨ ਆ ਗਿਆ, ਹੁਣ ਸਾਨੂੰ ਬੇਲ ਆਊਟ ਪੈਕੇਜਸ ਦੇ, ਉਹ ਜੀਆਂ ਸਰਕਾਰਾਂ ਪਿਛਲੱਗ, ਫਿਰ ਸਾਰੇ ਜਿਹੜੇ ਦਰਵਾਜ਼ੇ ਹੁੰਦੇ ਨੇ ਖਜ਼ਾਨਿਆਂ ਦੇ ਇਹਨਾਂ ਲਈ ਖੋਲ੍ਹ ਦਿੰਦੀਆਂ ਨੇ। ਹੁਣ ਸੰਕਟ ਆਇਆ ਹੋਇਆ, ਆਉਣ ਵਾਲੇ 5-7 ਸਾਲਾਂ 'ਚ ਵੱਡੇ ਸੰਕਟ ਆਉਣੇ ਨੇ। ਮੈਂ ਕੋਈ ਭਵਿੱਖਬਾਣੀ ਨਹੀਂ ਕਰਦਾ, ਨਾ ਮੈਂ ਕੋਈ ਸੰਤ ਮਹਾਤਮਾ, ਹਾਲਾਤ ਦੱਸਦੇ ਨੇ ਬਹੁਤ ਵੱਡੇ ਸੰਕਟ ਆਉਣੇ ਨੇ, ਕਾਫੀ ਵੱਡੇ ਸੰਕਟ ਆਉਣੇ ਨੇ। ਉਹ ਮੈਂ ਤਾਂ ਕਹਿ ਰਿਹਾ, ਜਿਵੇਂ ਜਿਵੇਂ ਮਸ਼ੀਨੀਕਰਨ ਹੋ ਰਿਹਾ, ਜਿਵੇਂ ਜਿਵੇਂ ਆਰਟੀਫਿਸ਼ਲ ਇੰਟੈਲੀਜੈਂਸ ਹੋ ਰਹੀ ਹੈ, ਆਰਟੀਫਿਸ਼ਲ ਇੰਟੈਲੀਜੈਂਸ ਨਾ ਭਰਮ ਭੁਲੇਖਾ ਕੱਢ ਦਿਓ ਵੀ ਤੁਹਾਡੇ ਲਈ ਹੋ ਰਹੀ ਹੈ। ਕਈ ਤਾਂ ਸੋਚਦੇ ਨੇ ਲਓ ਜੀ ਅਸੀਂ ਤਾਂ ਨਾ ਬੈਠੇ ਬੈਠੇ ਮਸ਼ੀਨਾਂ ਕੰਮ ਕਰੀ ਜਾਣਗੀਆਂ, ਜੇ ਮਸ਼ੀਨਾਂ ਕੰਮ ਕਰਨਗੀਆਂ ਤੁਹਾਡੀ ਕੰਮ ਤੋਂ ਛੁੱਟੀ। ਅੱਛਾ, ਕਈ ਸੋਚਦੇ ਨੇ ਜੇ ਸਾਡੀ ਕੰਮ ਤੋਂ ਛੁੱਟੀ ਹੋ ਗਈ ਪਤਾ ਨਹੀਂ ਸਰਕਾਰਾਂ ਸਾਨੂੰ ਮੁਫ਼ਤ ਘਰੇ ਬੈਠਣ ਨੂੰ ਤਨਖਾਹ ਦੇਣਗੀਆਂ। ਕਹਿੰਦੇ ਜੀ ਯੂਨੀਵਰਸਲ ਇੱਕ ਮਿਨੀਮਮ ਇਨਕਮ ਹੋਊ ਸਾਰਿਆਂ ਦੀ, ਉਹ ਭਲਿਓ ਮਾਣਸੋ, ਕਿਸੇ ਨੂੰ ਕੀ ਲੋੜ ਪਈ ਹੈ, ਤੁਹਾਡੇ ਖਾਤਿਆਂ 'ਚ ਪੈਸੇ ਜਮ੍ਹਾਂ ਕਰਾਉਣਗੇ, ਤੁਹਾਨੂੰ ਰੋਟੀਆਂ ਬਣਾ ਕੇ ਦੇਣਗੇ, ਤੁਹਾਨੂੰ ਤੜਕੇ ਲਾ ਕੇ ਸਬਜ਼ੀ ਦੇਣਗੇ, ਕਿਸੇ ਨੂੰ ਕੀ ਲੋੜ ਪਈ ਆ। ਜਿਵੇਂ ਜਿਵੇਂ ਆਰਟੀਫਿਸ਼ਲ ਇੰਟੈਲੀਜੈਂਸ ਵੱਧਦੀ ਜਾਊ, ਕੁਛ ਖਾਸ ਖੇਤਰਾਂ ਦੇ ਵਿੱਚ ਜੋਬ ਕ੍ਰੀਏਟ ਹੋਣਗੀਆਂ, ਆਮ ਲੋਕਾਂ ਦੀਆਂ ਜੋਬ ਖਤਮ ਹੋਣਗੀਆਂ। ਆਰਟੀਫਿਸ਼ਲ ਇੰਟੈਲੀਜੈਂਸ ਖੁਦ ਇੰਨਾ ਵਿਵਾਦਿਤ ਵਿਸ਼ਾ ਹੈ ਵੀ ਇੱਕ ਹੱਦ ਤੋਂ ਵੱਧ ਜੇ ਇਹ ਆਰਟੀਫਿਸ਼ਲ ਇੰਟੈਲੀਜੈਂਸ ਡਿਵੈਲਪ ਕਰ ਗਈ ਤਾਂ ਪਤਾ ਨਹੀਂ ਕੀ ਬਣਨਾ, ਉਹਨਾਂ ਨੂੰ ਵੀ ਨਹੀਂ ਪਤਾ ਗਾ। ਕਈ ਵੱਡੇ ਵੱਡੇ ਵਿਦਵਾਨ ਇਹਦੇ 'ਤੇ ਵਾਰਨਿੰਗ ਦੇ ਕੇ ਗਏ ਨੇ, ਪਰ ਹਾਲ ਦੀ ਘੜੀ ਤਾਂ ਇੰਨਾ, ਚਲੋ ਆਰਟੀਫਿਸ਼ਲ ਇੰਟੈਲੀਜੈਂਸ ਦੀ ਗੱਲ ਛੱਡੋ, ਜਿਵੇਂ ਜਿਵੇਂ ਰੋਬੋਟਸ ਆ ਜਿਹੜੇ ਆਉਣਗੇ ਹਰ ਇੱਕ ਕੰਮ, ਇੱਥੇ ਰੇਡੀਓ 'ਤੇ ਵੀ ਫਿਰ ਰੋਬੋਟ ਬੋਲਿਆ ਕਰੂਗਾ, ਲੰਬੋ ਰੇਡੀਓ ਤਾਂ ਸੁਣਨੇ ਨੇ ਨੀ ਕਿਸੇ ਨੇ ਨੀ ਸੁਣਨੇ ਰੇਡੀਓ। ਅਖਬਾਰਾਂ ਦਾ ਬਿਜ਼ਨਸ ਜਿਵੇਂ ਗਿਆ ਹਨਾ, ਸੋਸ਼ਲ ਮੀਡੀਆ ਆ ਗਿਆ, ਸੋਸ਼ਲ ਮੀਡੀਆ ਵੀ ਆਏ ਨਿਤ ਨਵੇਂ ਦਿਨ, ਮਤਲਬ ਚੇਂਜ ਹੋ ਰਿਹਾ, ਲੋਕਾਂ ਦੀ ਰਿਟੈਨਸ਼ਨ, ਲੋਕਾਂ ਦੇ ਸ਼ੌਕ ਆ ਜਿਹੜੇ ਉਹ ਲਗਾਤਾਰ ਬਦਲ ਰਹੇ ਆ। ਕੋਈ ਵੀਡੀਓ ਤੁਸੀਂ ਜਿੰਨੀ ਮਰਜ਼ੀ ਸੀਰੀਅਸ ਵੀਡੀਓ ਪਾ ਲਓ, ਉਹਦੀ ਉਹ ਦੇਖੋ ਜੀ ਕਿੰਨੇ ਲੋਕ ਕਿੰਨੇ ਵਾਚ ਕਰਦੇ ਆ, ਵਿਊਜ਼ ਤਾਂ ਮਿਲੀਅਨਸ ਆ ਜਾਣਗੇ ਜਦੋਂ ਉਹਦੀ ਦੇਖੋਗੇ ਤੁਸੀਂ ਵਾਚਿੰਗ ਪੀਰੀਅਡ 3 ਸੈਕਿੰਡ, 5 ਸੈਕਿੰਡ, 7 ਸੈਕਿੰਡ, ਤੁਹਾਡੀ ਤਾਂ ਗੱਲ ਨਹੀਂ ਸੁਣੀ। ਲੋਕਾਂ ਦਾ ਸੋਚਣ ਦਾ ਢੰਗ ਬਦਲਤਾ, ਐਂ ਹੌਲੀ ਹੌਲੀ ਬਦਲ ਰਿਹਾ, ਹੌਲੀ 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 ਨਾ ਆਮ ਜਨਤਾ ਲਈ ਇਹ ਸੰਕਟ ਖੜਾ ਹੋ ਰਿਹਾ। ਉਹ ਸਿਆਣਾ ਦੇਸ਼ ਆ, ਉਹ ਚੰਗਾ ਦੇਸ਼ ਹੋਊਗਾ ਜਿਹਦੀ ਸਰਕਾਰ ਇਹ ਸਮਝ ਲਏ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਦੇਸ਼ ਨੂੰ ਕਿਵੇਂ ਆਤਮ ਨਿਰਭਰ ਬਣਾਉਣਾ, ਕਿਸ ਕਿਸਮ ਦੀ ਮਸ਼ੀਨਰੀ ਅਲਾਓ ਕਰਨੀ ਆ, ਕਿਵੇਂ ਸਾਡਾ ਕੰਟਰੀ ਡਿਵੈਲਪ ਹੋਊਗਾ, ਕਿਵੇਂ ਅਸੀਂ ਬਾਹਰਲਿਆਂ ਦੇ ਉੱਤੇ ਡਿਪੈਂਡੈਂਸ ਘਟਾਉਣੀ ਆ, ਇੰਟਰਨੈਸ਼ਨਲ ਵਪਾਰ ਆ ਜਿਹੜਾ ਚੱਲ ਰਿਹਾ ਉਹਦੇ ਵਿੱਚ ਸਾਡੀ ਕੀ ਪੋਜੀਸ਼ਨ ਹੋਊ। ਜੇ ਸਾਡੇ ਕੋਲ ਹੈ ਹੀ ਕੁਛ ਨਹੀਂ ਤਾਂ ਐਵੇਂ ਆਪਾਂ ਕਮੈਂਟ ਕਰੀਏ, ਉਹਦਾ ਵੀ ਕੋਈ ਫਾਇਦਾ ਨਹੀਂ। ਅਸੀਂ ਕੀ ਬਣਾਉਣਾ ਆਪਣੇ ਦੇਸ਼ ਦੇ ਵਿੱਚ, ਅਸੀਂ ਕਿਹੜੀਆਂ ਚੀਜ਼ਾਂ ਕੀ ਤੈਅ ਕਰਨੀਆਂ, ਇਹ ਹੁਣ ਤੱਕ ਤਾਂ ਸਾਰੇ ਤੁਹਾਨੂੰ ਦੱਸਿਆ ਵੀ ਗਰੁੱਪ ਬਣੇ ਹੋਏ ਇੱਕ ਦੂਜੇ ਦੇ ਪਿਛਲੱਗ ਨੇ, ਗਰੁੱਪਾਂ ਚੋਂ ਬਾਹਰ ਨਿਕਲ ਕੇ ਜਿਹੜਾ ਇੰਡੀਪੈਂਡੈਂਟਲੀ ਆਪਣੇ ਸਮਾਜ ਦੀਆਂ ਲੋੜਾਂ, ਆਪਣੇ ਦੇਸ਼ ਦੀਆਂ ਲੋੜਾਂ ਨੂੰ ਸਮਝੂਗਾ, ਉਹ ਦੇਸ਼ ਤਾਂ ਤਰੱਕੀ ਕਰਜੂ, ਤੇ ਜਿਹੜਾ ਨਹੀਂ ਸਮਝੂਗਾ ਉਹ ਫਿਰ ਕੋਈ ਸਰਪੰਚ ਅਰਗਾ ਆ ਕੇ ਉਹਨਾਂ ਦਾ ਜਮਾ ਹੀ ਸਿਸਟਮ ਦਾ ਭੱਠਾ ਵਾ ਦੇਣਾ ਉਹਨੇ। ਇੱਕ ਕਾਲਰ ਸਾਡੇ ਨਾਲ ਨੇ ਸ਼ਾਇਦ ਜੀ, ਨਿਗਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਬਰਾਜ ਜੀ ਸਤਿ ਸ੍ਰੀ ਅਕਾਲ ਜੀ।
ਹਾਂ ਜੀ, ਕੀ ਹਾਲ ਚਾਲ ਤੁਹਾਡਾ?
ਬਹੁਤ ਵਧੀਆ ਜੀ, ਬਹੁਤ ਵਧੀਆ। ਬਰਾਜ ਜੀ, ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਟ ਹੈ ਨਾ, ਜਿਸ ਵੇਲੇ ਕੈਮਰੇ ਆਇਆ ਫੋਟੋ ਖਿੱਚਣ ਵਾਲੇ ਜੀ,
ਹਾਂਜੀ,
ਇਹ ਕੋਈ 1840 ਦੇ ਦਹਾਕੇ ਚ ਸ਼ੁਰੂ ਹੋਇਆ ਸਾਡੇ ਮਹਾਰਾਜਾ ਰਣਜੀਤ ਸਿੰਘ ਦੀ ਮੇਰੇ ਖਿਆਲ ਓਰੀਜਨਲ ਪੋਰਟਰੇਟ ਹੈ ਨੀ, ਉਦੋਂ ਫੋਟੋਆਂ ਥੋੜੀ ਦੇਰ ਬਾਅਦ ਹੀ ਆਉਣ ਲੱਗ ਪਈਆਂ। ਹਾਂਜੀ, ਜਿਹੜਾ 1860 ਦਾ ਦਹਾਕਾ ਆਇਆ, ਅਮੈਰੀਕਨ ਸਿਵਲ ਵਾਰ ਦੀਆਂ ਬਿਲਕੁਲ ਜਿਹੜੀਆਂ ਫੋਟੋ ਲੱਭ ਜਾਂਦੀਆਂ। ਉਦੋਂ ਜਿਹੜੇ ਪੇਂਟਰ ਸੀ ਨਾ ਬਰਾੜ ਜੀ, ਜਿਹੜੇ ਹੈਂਡ ਪੇਂਟਿੰਗ ਕਰਦੇ, ਇਹਨਾਂ ਨੂੰ ਇਸ ਗੱਲ ਦਾ ਬੜਾ ਖਤਰਾ ਪਿਆ ਵੀ ਇਹ ਜਿਹੜੀ ਆਰਟ ਹੈ ਨਾ ਪੇਂਟਿੰਗ, ਇਹਦੀ ਬਹੁਤ ਜ਼ਿਆਦਾ ਯੂਰਪੀਅਨ ਲੋਕਾਂ ਦੇ ਵਿੱਚ ਇਹਦੀ ਬਹੁਤ ਜ਼ਿਆਦਾ ਹਾਈਲੀ ਜਿੱਦਾਂ ਰਿਗਾਰਡਡ ਇਹਦੀ ਜਿਹੜੀ ਵੈਲਿਊ ਇਹਦੀ ਸਮਝੀ ਜਾਂਦੀ ਹੈ। ਹਾਂਜੀ
ਹਾਂਜੀ,
ਤੇ ਉਹਨਾਂ ਨੂੰ ਇਹ ਡਰ ਪੈ ਗਿਆ ਵੀ ਹੁਣ ਕੈਮਰੇ ਆ ਗਿਆ ਸਾਡਾ ਤਾਂ ਬਿਜ਼ਨਸ ਹੋ ਜਾਣਾ ਬੰਦ। ਹਾਂਜੀ, ਪਰ ਵੇਖਣ ਵਾਲੀ ਗੱਲ ਹੈ ਜਿਹੜੇ ਉਹ ਤੋਂ ਬਾਅਦ ਦੀਆਂ ਪੇਂਟਿੰਗ ਆ ਉਹ ਪਹਿਲੀਆਂ ਨਾਲੋਂ ਵੀ ਜ਼ਿਆਦਾ
ਕਮਾਲ ਦੇ ਅੰਦਰ।
ਹਾਂ, ਅੱਜ ਤੋਂ ਕੋਈ 45 ਸਾਲ ਪਹਿਲਾਂ ਜਦ ਮੈਂ ਜਰਮਨੀ ਸੀ ਤਾਂ ਉੱਥੇ ਨਾ ਇਹ ਆਮ ਹੀ ਗੱਲ ਚੱਲਦੀ ਹੁੰਦੀ ਸੀ ਭਈ ਜੀ ਜਿਹੜੀ ਆਟੋਮੇਸ਼ਨ ਬਹੁਤ ਆ ਰਹੀ ਆ, ਰੋਬੋਟਿਕ ਸਿਸਟਮ ਬਹੁਤ ਆ ਰਿਹਾ, ਕਾਰ ਇੰਡਸਟਰੀਆਂ ਚ ਬੰਦੇ ਜਿਹੜੇ ਆ ਉਹ ਅਨਇੰਪਲਾਇਡ ਹੋ ਜੂਗੇ ਉਰਾਂ ਪਰਾਂ। ਤੇ ਉਹ ਬੰਦਾ ਇੱਕ ਕਹਿੰਦਾ ਵੀ ਜਿਹੜੇ ਉਹ ਰੋਬੋਟਿਕ ਚੀਜ਼ਾਂ ਉਹਨੂੰ ਬਣਾਉਣਾ ਕਹਿੰਦਾ ਆ, ਕਹਿੰਦੇ ਬੰਦੇ ਨੇ ਬਣਾਉਣਾ, ਹੋਰ ਕਿਹਨੇ ਬਣਾਉਣਾ, ਕਹਿੰਦਾ ਫਿਰ ਉਹ ਕੰਮ ਛੱਡ ਕੇ ਉਹ ਮਸ਼ੀਨਾਂ ਬਣਾਉਣ ਲੱਗ ਜਾਊਗੀ। ਉਹ ਬੰਦਾ ਕਹਿੰਦਾ ਫਿਰ ਜਿਹੜੀਆਂ ਉਹ ਮਸ਼ੀਨਾਂ ਉਹਨਾਂ ਨੂੰ ਮਸ਼ੀਨਾਂ ਬਣਾਉਣ ਲੱਗ ਜਾਊਗੀਆਂ, ਫਿਰ ਉਹ ਕਹਿੰਦਾ ਜਿਹੜੀਆਂ ਉਹ ਮਸ਼ੀਨਾਂ ਉਹਨਾਂ ਨੂੰ ਫਿਰ ਕੌਣ ਬਣਾਊਗਾ? ਹਾਂਜੀ, ਜਿਹੜੀ ਉਹਨਾਂ ਦੀ ਐਡਵਾਂਸ ਟੈਕਨੋਲੋਜੀ ਆ ਜਾਂ ਜੋ ਵੀ ਆ, ਉਹ ਤਾਂ ਬੰਦੇ ਦੇ ਬ੍ਰੇਨ ਦੇ ਵਿੱਚ ਸਿਰ ਤੋਂ ਦੀ ਮਤਲਬ ਚੱਲਣੀ ਆ। ਤੇ ਜਿਹੜਾ ਇੰਨੇ ਸਾਲਾਂ ਬਾਅਦ ਵੀ ਉਹ ਜਿਹੜੀ ਆਟੋਮੇਸ਼ਨ ਆਈ ਉਹਦੇ ਨਾਲ ਜਿਹੜੇ ਆਟੋ ਪਲਾਂਟ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਡਿਵੈਲਪਮੈਂਟ ਹੋਈ, ਜਿਹੜੇ ਆ ਬਹੁਤ ਹੀ ਔਖੀਆਂ ਕੰਮ ਸੀ ਜਿੱਥੇ ਆਮ ਹੀ ਖਤਰਨਾਕ ਕੰਮ ਸੀ, ਵੈਲਡਿੰਗ ਦੇ ਹੋ ਗਏ, ਕੈਮੀਕਲ ਦੇ ਹੋ ਗਏ, ਪੇਂਟਿੰਗ ਦੇ ਹੋ ਗਿਆ, ਉਹ ਸਾਰੇ ਰੋਬੋਟ ਕਰਦੇ ਆ ਤੇ ਉਹਦਾ ਜਿਹੜਾ ਬੰਦੇ ਦੀ ਸਿਹਤ ਨੂੰ ਬੜਾ ਫਰਕ ਪਿਆ। ਤੇ ਇਸੇ ਤਰ੍ਹਾਂ ਹੀ ਹੋਰ ਵੀ ਇਹੋ ਜਿਹੀ ਇੰਡਸਟਰੀ ਆ ਜਿਹਦੇ ਵਿੱਚ ਰੋਬੋਟਿਕ ਜਿਹੜੀਆਂ ਚੀਜ਼ਾਂ ਉਹਨਾਂ ਦੀ ਬਹੁਤ ਜ਼ਿਆਦਾ ਵੈਲਿਊ ਜਿਹੜੀ ਆ ਰਹੀ ਆ ਤੇ ਅੱਗੋਂ ਵਧਣੀ ਆ। ਤੇ ਇਹਦੇ ਚ ਜਿਹੜੀ ਬਹੁਤ ਜ਼ਿਆਦਾ ਵਧੀਆ ਚੀਜ਼ ਆ ਰਹੀ ਆ ਅੱਗੇ ਜਿਹੜੇ ਉਹ ਹੈਗੀ ਆ ਜਿਹੜੀ ਹਿਊਮਨ ਬਾਡੀ ਦੇ ਵਿੱਚ ਜਿਹੜੇ ਆ ਰੋਬੋਟ ਜਿਵੇਂ ਦੇ ਨਾਲ ਜਿਹੜੀ AI ਦੇ ਨਾਲ ਉਹਦੇ ਵਿੱਚ ਪੂਰੇ ਦਾ ਪੂਰਾ ਜਿਵੇਂ ਇਹਨਾਂ ਨੇ ਜੀਨੋਮ ਦੀ ਪੂਰੀ ਸਟੱਡੀ ਕਰਕੇ ਉਹਦਾ ਜਿਹਨੇ ਡੇਟਾ ਬਣਾਇਆ ਨਾ, ਇਸੇ ਤਰ੍ਹਾਂ ਬੰਦੇ ਦੇ ਕੱਲੇ ਕੱਲੇ ਜਿਹੜਾ ਸੈੱਲ ਲਿਆ ਜਾਂ ਕਹਿ ਲਓ ਜਾਂ ਬੈਕਟੀਰੀਆ ਆ 100 ਟ੍ਰਿਲੀਅਨ, ਉਹਦੇ ਕੱਲੇ ਕੱਲੇ ਦੀ ਜਿਹੜੀ ਆ ਨਾ ਤੁਹਾਡੇ ਕੋਲ ਇਨਫੋਰਮੇਸ਼ਨ ਹੋਊਗੀ ਜਿਹੜੀ AI ਆ ਬਿਮਾਰੀਆਂ ਨੂੰ ਖਤਮ ਕਰਨ ਵਾਸਤੇ ਕਹਿ ਲਓ, ਹਾਂਜੀ, ਜਾਂ ਜਿਹੜੀ ਸਿਹਤ ਨੂੰ ਠੀਕ ਕਰਨ ਵਾਸਤੇ। ਪਰ ਇਹਦੇ ਵਿੱਚ ਬਰਾੜ ਦੀ ਜਿਹੜੀ ਗੱਲ ਹੈ ਨਾ, ਜੇ ਹੁਣ ਕੋਈ ਵੀ ਟੈਕਨੋਲੋਜੀ ਆ ਇਹਦੇ ਵਿੱਚ ਜਦੋਂ ਬੇਈਮਾਨਾਂ ਦੇ ਹੱਥ ਆ ਜਾਂਦੀ, ਭੈੜੇ ਬੰਦਿਆਂ ਦੇ ਹੱਥ ਆ ਜਾਂਦੀ, ਉਹ ਫਿਰ ਬਜਾਏ ਕਿ ਹਿਊਮੈਨਿਟੀ ਦੀ ਸੇਵਾ ਕਰੇ, ਉਹ ਫਿਰ ਉਹਨਾਂ ਦੇ ਜਿਹੜੇ ਭੈੜੇ ਕੰਮ ਆ ਉਹਨਾਂ ਦੀ ਸੇਵਾ ਤੇ ਲੱਗ ਜਾਂਦੀ ਹੈ। ਜਿਵੇਂ ਮਤਲਬ ਆ ਹੁਣ ਡਰੋਨ ਹੀ ਹੋ ਗਿਆ ਹੈ ਨਾ, ਹੁਣ ਜਿਹੜਾ ਡਰੱਗ ਸਮਗਲਰ ਹੈ ਉਹਨੇ ਡਰੋਨ ਤੇ ਪਹਿਲਾਂ ਡਰੱਗ ਹੀ ਲੱਗਣੀ
ਬਿਲਕੁਲ ਤੁਸੀਂ ਬਸ ਮੈਂ ਆਹੀ ਨੁਕਤਾ ਕਹਿਣੀ ਚਾਹੁੰਦਾ ਸੀਗਾ ਬਈ ਬਿਲਕੁਲ ਠੀਕ ਕਿਹਾ ਜੀ ਤੁਸੀਂ ਬਸ ਉਹਨਾਂ ਦੇ ਹੱਥ ਆ ਹੀ ਜਾਣੀ ਆ ਤੇ ਆਈ ਹੋਈ ਆ
ਹਾਂ ਹੁਣ ਜਿਹੜੀ ਨਿਊਕਲੀਅਰ ਟੈਕਨੋਲੋਜੀ ਹੋਈ ਆ ਚਲੋ ਉਹ ਡਿਵੈਲਪ ਕਿਸੇ ਤਰੀਕੇ ਨਾਲ ਹੋਈ ਇਹਦਾ ਬਹੁਤ ਜ਼ਿਆਦਾ ਹਿਊਮੈਨਿਟੀ ਨੂੰ ਫਾਇਦਾ ਵੀ ਹੋ ਸਕਦਾ ਇਹਦੀ ਐਡਵਾਂਸਮੈਂਟ ਵੀ ਹੋ ਸਕਦੀ ਆ ਤੇ ਸੇਫ ਵੀ ਹੋ ਸਕਦੀ ਆ ਮੈਂ ਕਰਦਾ ਇੱਕ ਦਿਨ ਗੱਲ ਉਹਨੇ ਜਾਰਜੀਆ ਲਾਇਆ ਹੁਣ ਆਪਣਾ ਯੂ ਐਸ ਸਟੇਟ ਹੈ ਜਾਰਜੀਆ ਸਾਊਥ ਦੇ ਵਿਚ ਕੋਈ ਮੇਰੇ ਖਿਆਲ $35 billion ਦਾ ਉਹ ਨਾ ਬਹੁਤ ਹੀ ਸਟੇਟ ਆਫ ਦੀ ਆਰਟ ਜਿਹੜਾ ਇਹ ਨਿਊਕਲੀਅਰ ਪਾਵਰ ਪਲਾਂਟ ਲਾਇਆ ਗਿਆ ਹਾਂਜੀ ਜਿਹੜੀ ਸੇਫ ਟੈਕਨੋਲੋਜੀ ਜਿਹਨੂੰ ਮਤਲਬ ਕਹਿ ਦਿੰਦੇ ਆ ਸੋ ਇਹਦੇ ਵਿਚ ਜਿਹੜੀ ਏ ਆਈ ਆ ਇਹਦਾ ਫਾਇਦਾ ਤਾਂ ਬੰਦੇ ਨੂੰ ਬਹੁਤ ਜ਼ਿਆਦਾ ਹੋਊਗਾ ਇਹਦੇ ਚ ਕੋਈ ਸ਼ੱਕ ਨਹੀਂ ਕਿ ਬੰਦੇ ਨੂੰ ਫਾਇਦਾ ਨਹੀਂ ਹੋਊਗਾ ਬੰਦੇ ਲੋਕੀ ਅਨਇੰਪਲਾਈ ਵੀ ਹੋਊਗੇ ਇੱਕ ਜਿਹੜੀ ਵਰਲਡ ਦੀ ਪਾਪੂਲੇਸ਼ਨ ਜਿਹੜੀ ਆ ਉਹ ਵੀ ਘਟਣੀ ਸ਼ੁਰੂ ਹੋ ਜਾਣੀ ਆ ਔਰ ਮਸ਼ੀਨ ਦੀ ਜ਼ਰੂਰਤ ਵੀ ਬੰਦੇ ਨੂੰ ਪੈਣੀ ਆ ਜਿਸ ਤਰ੍ਹਾਂ ਤੁਸੀਂ ਕਹਿ ਹੁਣ ਵੀ ਤਾਂ ਕੁਛ ਜਿਹੜਾ ਸੈਗਮੈਂਟ ਆ ਪਾਪੂਲੇਸ਼ਨ ਦਾ ਉਹ ਵੀ ਤਾਂ ਹਜੇ ਵੀ ਤਾਂ ਸਰਕਾਰੀ ਜਿਹੜੇ ਆ ਹੈਂਡ ਆਊਟ ਤੇ ਆ ਅਮੈਰੀਕਾ ਦੇ ਵਿਚ 45 million ਲੋਕ ਆ ਬਰਾਤ ਜੀ ਜਿਹੜੇ ਇਸ ਵੇਲੇ 45 million ਸਾਡੀ ਕੈਨੇਡਾ ਦੀ ਆਬਾਦੀ ਨਾਲੋਂ ਜ਼ਿਆਦਾ ਲੋਕ ਆ ਜਿਹਨਾਂ ਕੋਲ ਫੂਡ ਸਟੈਂਪ ਦੀ ਐਕਸੈਸ ਆ ਜਾਂ ਹੋਰ ਜਿਹੜੇ ਵੀ ਕੋਈ ਵੀ ਵੈਲਫੇਅਰ ਸਿਸਟਮ ਹੈ ਉਹਨਾਂ ਨੂੰ ਭਾਵਾਂ ਨੂੰ ਪੋਰਸ਼ਨਲੀ ਹੋਏ ਮਿਲੇ ਹਾਂਜੀ ਜਿਹੜੇ ਲੋ ਇਨਕਮ ਆ ਤੇ ਇਸੇ ਤਰ੍ਹਾਂ ਜਿਹੜੀ ਉਹਨਾਂ ਦੀ ਸੈਗਮੈਂਟ ਵਧਣੀ ਹੈ ਇਹਦੇ ਤੇ ਕੋਈ ਸ਼ੱਕ ਨਹੀਂ ਹੈਗਾ ਪਰ ਇਹ ਜਿਹੜੀ ਹੈ ਨਾ ਗੱਲ ਹੈਗੀ ਆ ਵੀ ਜਿਹੜੀ ਮਿਨੀਮਮ ਇਨਕਮ ਬੇਸ ਤੇ ਬੰਦਿਆਂ ਨੂੰ ਇਹ ਬੜਾ ਕੋਈ ਸਿੰਪਲ ਜਿਹਾ ਕੰਮ ਨਹੀਂ ਹੈਗਾ ਇਹ ਬੜੀ ਇਹਦੇ ਵਿਚ ਵੀ ਕੰਪਲੈਕਸਿਟੀ ਹੁੰਦੀ ਹੈ ਵੀ ਕਿਹਨੂੰ ਜ਼ਰੂਰਤ ਆ ਜਿਵੇਂ ਕਿ ਹੁਣ ਹੀ ਜਿਹੜੀ ਸੋਸ਼ਲ ਵੈਲਫੇਅਰ ਸਿਸਟਮ ਜਾਂ ਚੱਲਦਾ ਇਹਦੇ ਵਿਚ ਕਿੰਨਾ ਫਰਾਡ ਹੁੰਦਾ ਇੱਥੋਂ ਤੱਕ ਕਿ ਜੇ ਤੁਸੀਂ ਏਡ ਸੰਸਥਾ ਹੀ ਬਣਾਈ ਹੋਈ ਆ ਉਹ ਜਿਵੇਂ ਨਾ ਪਾਣੀ ਪਹੁੰਚੂਗਾ ਤਾਂ ਸਭ ਸਹੀ ਵਸੀਮੇ ਵਾਲੀ ਪੈਲੀ ਤੋਂ ਪਰ ਜਾਂਦਿਆਂ ਉੱਥੇ ਤੁਪਕਾ ਤੁਪਕਾ ਰਹਿ ਜਾਂਦਾ ਤੁਸੀਂ ਇੱਥੋਂ 100 million ਦੀ ਏਡ ਤੋਰਦੇ ਉੱਥੇ ਜਾਂਦਿਆਂ ਮੇਰੇ ਖਿਆਲ 100,000 ਦੀ ਹੋਈ ਰਹਿ ਜਾਂਦੀ ਆ ਸੋ ਇਹ ਜਿਹੜੀਆਂ ਇਹਦੇ ਵਿਚ ਇਹ ਤੇ ਨੀ ਹੈ ਜਿਹੜੀ ਹਿਊਮੈਨਿਟੀ ਆ ਫਿਊਚਰ ਦੇ ਵਿਚ ਵੀਕ ਆ ਜਾਂ ਵਨਰੇਬਲ ਆ ਜਾਂ ਕੰਮ ਕਰਨ ਦੇ ਉਹਦੀ ਏਜ ਨਹੀਂ ਜਾਂ ਉਹ ਅਰਲੀ ਰਿਟਾਇਰਮੈਂਟ ਵੀ ਲੈ ਸਕਦੇ ਆ ਉਹਨਾਂ ਦੀ ਜਿਹੜੀ ਹੈਲਪ ਆ ਇੰਡਸਟਰੀ ਵੱਲੋਂ ਜਾਂ ਰੋਬੋਟਿਕ ਸਿਸਟਮ ਵੱਲੋਂ ਜਾਂ ਜਿਹੜੀਆਂ ਸਰਕਾਰੀ ਵੈਲਫੇਅਰ ਸਿਸਟਮ ਜਾਂ ਮਿਨੀਮਮ ਪੇ ਸਿਸਟਮ ਬਣਾਇਆ ਜਾਊਗਾ ਉਹਦੇ ਨਾਲ ਹੋ ਸਕਦੀ ਇਹ ਕੰਮ ਸਾਰਾ ਹੀ ਹੋ ਸਕਦਾ ਬਰਾਤ ਜੀ ਪਰ ਇਹਦੇ ਚ ਸਿਰਫ ਆਨੈਸਟੀ ਦੀ ਲੋੜ ਆ ਤੇ ਸਾਡੇ ਇਸ ਵੇਲੇ ਦੁਨੀਆਂ ਦੇ ਵਿਚ ਘਾਟ ਹੈਗੀ ਆਨੈਸਟੀ ਦੀ ਹੋਰ ਕਿਸੇ ਚੀਜ਼ ਦੀ ਘਾਟ ਨਹੀਂ ਹੈਗੀ ਜਦੋਂ ਆਨੈਸਟੀ ਵੱਧ ਗਈ ਸਭ ਕੁਛ ਜਿਹੜੀ ਮਰਜ਼ੀ ਟੈਕਨੋਲੋਜੀ ਆ ਜਾਵੇ ਬੰਦੇ ਤੋਂ ਅੱਗੇ ਨੀ ਵੱਧ ਸਕਦੀ ਬਰਾਤ ਜੀ ਕਿਉਂਕਿ ਇਹ ਤਾਂ ਇੱਕ ਲੰਮਾ ਚੌੜਾ ਸਬਜੈਕਟ ਹੈ ਮੈਥੇਮੈਟਿਕਲੀ ਇਹ ਸਿਰਫ ਕਰ ਸਕਦੇ ਹਾਂ ਸੋਲਵ ਸੋ ਬੰਦੇ ਨੂੰ ਕੋਈ ਡਰਨ ਦੀ ਲੋੜ ਨਹੀਂ ਹੈਗੀ ਹਾਂਜੀ
ਮਿਹਰਬਾਨੀ ਜੀ ਧੰਨਵਾਦ ਸੋਹਣੀ ਗੱਲ ਬਿਲਕੁਲ ਜੀ ਬਿਲਕੁਲ ਸਹੀ ਗੱਲ ਕਹੀ ਜੀ ਦੇਖੋ ਟੈਕਨੋਲੋਜੀ ਦਾ ਸਾਇੰਸ ਤਾਂ ਅੱਗੇ ਵੱਧਦੀ ਜਾਣੀ ਟੈਕਨੋਲੋਜੀ ਨੇ ਵੱਧਦੀ ਜਾਣਾ ਅੱਗੇ ਬਸ ਉਹ ਟੈਕਨੋਲੋਜੀ ਮਾਨਵਤਾ ਦੀ ਸੇਵਾ ਵਾਸਤੇ ਲੱਗਣੀ ਚਾਹੀਦੀ ਆ ਪਰ ਸਮੱਸਿਆ ਇੱਥੇ ਆ ਜਾਂਦੀ ਆ ਨਾ ਜਦੋਂ ਟੈਕਨੋਲੋਜੀ ਉਹ ਲਿਆਂਦੀ ਜਾਂਦੀ ਆ ਦੇਖੋ ਇਹ ਇਸ ਤਰ੍ਹਾਂ ਵੀ ਹੋ ਸਕਦਾ ਸੀ ਵੀ ਇੰਨੀ ਟੈਕਨੋਲੋਜੀ ਵਿਗਿਆਨ ਨੇ ਇੰਨੀ ਤਰੱਕੀ ਕਰ ਲਈ ਅੱਜ ਤੋਂ 100 ਸਾਲ ਪਹਿਲਾਂ ਦੀਆਂ ਗੱਲਾਂ ਨੇ ਜਦੋਂ ਕਿਹਾ ਜਾਂਦਾ ਸੀ 8 ਘੰਟੇ ਕੰਮ ਦੇ ਹੋਣੇ ਚਾਹੀਦੇ ਆ ਜਦੋਂ ਕੰਮ ਤਾਂ ਸਾਰਾ ਰੋਬੋਟਸ ਕਰੀ ਜਾਂਦੇ ਆ ਮਸ਼ੀਨਾਂ ਕਰੀ ਜਾਂਦੇ ਫਿਰ ਬੰਦਾ 8 ਤੋਂ 12 ਘੰਟੇ 14 ਘੰਟੇ ਕੰਮ ਕਿਉਂ ਕਰਦਾ ਬੰਦੇ ਦੇ ਕੰਮ ਦੇ ਘੰਟੇ ਭਾਈ 4 ਕਰ ਦੋ ਬੰਦੇ ਨੂੰ ਬੰਦਾ ਇੱਥੇ ਮੈਂ ਬਾਰ ਬਾਰ ਕਹਿੰਦਾ ਹੁੰਦਾ ਦੁਨੀਆਂ 'ਚ ਬੰਦਾ ਕੰਮ ਸਿਰਫ ਤੇ ਸਿਰਫ ਕੰਮ ਕਰਨ ਨਹੀਂ ਆਉਂਦਾ ਸੂਰਜ ਚੜ੍ਹਦਾ ਉਦੋਂ ਵੀ ਕੰਮ ਛਿਪਦਾ ਉਦੋਂ ਵੀ ਕੰਮ ਰਾਤ ਨੂੰ ਸੁੱਤਾ ਪਿਆ ਵੀ ਕੰਮ ਤੇ ਪਹੁੰਚਿਆ ਸੋਚੀ ਜਾਂਦਾ ਵੀ ਆਏ ਹਾਏ ਆਹ ਪ੍ਰੋਬਲਮ ਸੀ ਕੰਮ ਦੀ ਸੋਲਵ ਕਿਵੇਂ ਕਰਾਂਗੇ ਰੋਟੀ ਖਾਂਦਾ ਵੀ ਕਾਹਲ ਹੁੰਦੀ ਆ ਉਹ ਫਟਾਫਟ ਰੋਟੀ ਖਾਵਾਂ ਕੰਮ ਤੇ ਜਾਣਾ ਕੰਮ ਤੇ ਉਹ ਬ੍ਰੇਕ ਹੋ ਜੂ ਰੋਟੀ ਖਾਣੀ ਆ ਰੋਟੀ ਖਾਂਦਾ ਖਾਂਦਾ ਉਹ ਰੋਟੀ ਛੇਤੀ ਖਾ ਲਓ ਮੈਂ ਕੰਮ ਕਰਨਾ ਮਤਲਬ ਇਹ ਤਾਂ ਕਈਆਂ ਨੇ ਚੁਟਕਲਾ ਬਣਾਇਆ ਹੋਇਆ ਬਈ ਕਿੱਥੋਂ ਆਇਆ ਜੀ ਕੰਮ ਤੋਂ ਜਾਣਾ ਕਿੱਥੇ ਆ ਜੀ ਕੰਮ ਤੇ ਵੀਕਐਂਡ ਤੇ ਕੀ ਕਰਦਾ ਸੀ ਉਹ ਜੀ ਇੰਪਲੋਇਰ ਨੇ ਬੁਲਾ ਲਿਆ ਸੀ ਕੰਮ ਕਰਦਾ ਸੀ ਅੱਛਾ ਫਿਰ ਹੁਣ ਕੀ ਪ੍ਰੋਗਰਾਮ ਆ ਕੰਮ ਤੇ ਜਾਣਾ ਜੇ ਵਿਗਿਆਨ ਨੇ ਤਰੱਕੀ ਇੰਨੀ ਕਰ ਲਈ ਆ ਸਾਰਾ ਕੰਮ ਮਸ਼ੀਨਾਂ ਕਰੀ ਜਾਂਦੀਆਂ ਤਾਂ ਉਹ ਤਰੱਕੀ ਦਾ ਫਾਇਦਾ ਸਾਰੇ ਲੋਕਾਂ ਨੂੰ ਹੋਵੇ ਨਾ 8-8, 12-12 ਘੰਟੇ ਕਿਉਂ ਕੰਮ ਕੀਤਾ ਜਾਵੇ ਫਿਰ ਕਦੇ ਧੁੱਪੇ ਬੈਠ ਜੇ ਬੰਦਾ ਨਿੱਗ ਮਾਰ ਲੈ ਧੁੱਪ ਦਾ ਕਿਤੇ ਹੈਨਾ ਕਦੇ ਦਰਖਤ ਥੱਲੇ ਬੈਠ ਜੇ ਚਲੋ ਬੰਦੇ ਕੋਲੇ ਬੰਦੇ ਨਾਲ ਖੇਡਣ ਦਾ ਟਾਈਮ ਹੀ ਨਹੀਂ ਕਦੇ ਆਪਦੇ ਪੈਟ ਕੋਲੇ ਬੈਠ ਕੇ ਖੇਡ ਲੇ ਨਹੀਂ ਹੈ ਨੀ ਟਾਈਮ ਕਿਉਂ ਅੱਛਾ ਮੈਨੂੰ ਫਿਊਚਰ ਦਾ ਨਾ ਇਹ ਮਤਲਬ ਫਿਊਚਰ ਦੀ ਗੱਲ ਮੈਂ ਇਸ ਕਰਕੇ ਕੀਤੀ ਆ ਕ੍ਰਾਈਸਿਸ ਦੀ ਗੱਲ ਮੈਂ ਇਸ ਕਰਕੇ ਕੀਤੀ ਆ ਵੀ ਜਦੋਂ ਇੰਨੀ ਮਸ਼ੀਨੀ ਯੁੱਗ ਇੰਨਾ ਹੋ ਗਿਆ ਆਰਟੀਫਿਸ਼ਲ ਇੰਟੈਲੀਜੈਂਸ ਇੰਨੀ ਜ਼ਿਆਦਾ ਹੋ ਗਈ ਤੇ ਬੰਦੇ ਨੂੰ ਤਾਂ ਕੋਈ ਕੰਮ ਹੀ ਨਹੀਂ ਰਹਿਣਾ ਗਾ ਅੱਛਾ ਫਿਰ ਉਹ ਮਸ਼ੀਨਾਂ ਖਰੀਦਣੀਆਂ ਕਿਹਨੇ ਆ ਆਮ ਬੰਦਾ ਤਾਂ ਗਰੀਬ ਹੋਊ ਗਰੀਬ ਹੋਰ ਗਰੀਬ ਹੋ ਰਿਹਾ ਮੈਂ ਤਾਂ ਕੈਨੇਡਾ ਦਾ ਡਾਟਾ ਕਹਿੰਦਾ ਵੀ 50% ਲੋਕ ਪੇ ਚੈੱਕ ਟੂ ਪੇ ਚੈੱਕ ਰਹਿ ਰਹੇ ਆ ਆ ਪੇ ਚੱਕਣਾ ਏ ਅਗਲੇ ਮਹੀਨੇ ਠੰਡ ਠੰਡ ਗੋਪਾਲ, ਕੁਛ ਨੀ ਰਹਿਣਾ ਉਹਨਾਂ ਦੀ ਜੇਬ ਦੇ ਵਿਚ। ਤੇ ਫਿਰ ਉਹ ਚੀਜ਼ਾਂ ਬਣਾਈਆਂ ਹੋਈਆਂ ਰੋਬੋਟਸ ਨੇ, ਮਸ਼ੀਨਾਂ ਨੇ, ਕਿਹਨੀਆਂ ਖਰੀਦਣੀਆਂ ਨੇ? ਫੇਅਰ ਕ੍ਰਾਈਸਿਸ, ਇਹ ਆਰਟੀਫਿਸ਼ਲ ਇੰਟੈਲੀਜੈਂਸ। ਵੀਰ ਜੀ ਬਲਵਿੰਦਰ ਜੀ ਦੱਸ ਕੇ ਗਏ ਆ, ਕਹਿੰਦੇ ਆਬਾਦੀ ਘੱਟ ਜੂ, ਉਹ ਆਬਾਦੀ ਘਟੂਗੀ। ਮੈਂ ਕਹਿੰਦਾ ਆਬਾਦੀ ਘਟਾਉਣ ਦੀ ਸਾਜਿਸ਼ ਰਚੀ ਜਾ ਰਹੀ ਆ। ਉਹ ਕੁਛ ਲੋਕ ਸੋਚਦੇ ਨੇ ਬਈ ਅਮੀਰਾਂ ਨਹੀਂ, ਬਈ ਅਮੀਰ ਹੀ ਜਿਉਂਦੇ ਰਹਿਣ, ਬਾਕੀ ਸਾਹਿਬ ਨਾਲ ਜਿਹੜੇ ਉਹਨਾਂ ਨੂੰ ਧਰਤੀ ਨੂੰ ਉਹਨਾਂ ਦੀ ਲੋੜ ਨਹੀਂ ਹੈ। ਇਹੀ ਪ੍ਰੋਬਲਮ ਆ, ਇਹੀ ਪ੍ਰੋਬਲਮ ਆ ਬਈ। ਹਰੇਕ ਬੰਦਾ ਜਿਹੜਾ ਉਹ ਸੋਚਣ ਲੱਗ ਜੇ ਵੀ ਮੈਂ ਦੋ ਬੱਚਿਆਂ ਨੂੰ ਪੜ੍ਹਾ ਨਹੀਂ ਸਕਦਾ, ਮੈਂ ਦੋ ਬੱਚੇ ਕਰਨੇ ਕੀ ਆ, ਮੈਥੋਂ ਤਾਂ ਇੱਕ ਬੱਚੇ ਦੀ ਜ਼ਿੰਮੇਵਾਰੀ ਮਸਾਂ ਚੱਕੀ ਜਾਣੀ ਆ, ਤੇ ਅਖੀਰ ਤੇ ਉਹ ਇਹ ਸੋਚਣ ਲੱਗ ਜਾਣ। ਸੋਚ ਰਹੇ ਨੇ ਲੋਕ, ਤੁਹਾਡੇ ਬੱਚਿਆਂ ਨਾਲ ਗੱਲ ਕਰਕੇ ਦੇਖੋ ਜਿਹੜਾ 24-25 ਸਾਲ ਦਾ, ਉਹ ਕੀ ਸੋਚਦੇ ਨੇ? ਉਹ ਕਹਿੰਦੇ ਜੀ ਵਿਆਹ ਤਾਂ ਲਾਇਬਿਲਟੀ ਆ। ਦੇਖੋ ਲਾਇਬਿਲਟੀ ਤੇ ਬੱਚੇ ਜੰਮਣੇ ਤਾਂ ਹੋਰ ਵੀ ਲਾਇਬਿਲਟੀ ਆ। ਉਹ ਕਹਿੰਦੇ ਅਸੀਂ ਆਪਣਾ ਹੀ ਬੋਝ ਭਾਰ ਚੱਕਦੇ ਰਹੀਏ ਬਹੁਤ। ਇਹ ਹੌਲੀ ਹੌਲੀ ਥੋਟ ਪ੍ਰੋਸੈਸ ਸਾਡੇ ਦਿਮਾਗਾਂ ਚ ਭਰ ਦਿੱਤਾ ਗਿਆ, ਭਰਿਆ ਜਾ ਰਿਹਾ। ਮੇਰੇ ਕਹਿਣ ਦਾ ਮਤਲਬ ਇਹ ਹੀ ਆ। ਅੱਛਾ, ਆਰਟੀਫਿਸ਼ਲ ਇੰਟੈਲੀਜੈਂਸ ਦਾ ਇਹ ਟੋਟਲੀ ਇੱਕ ਵੱਖਰਾ ਵਿਸ਼ਾ ਵੀ, ਅਸੀਂ ਕਿੱਥੋਂ ਤੱਕ ਜਾਵਾਂਗੇ? ਕਈ ਦੇਸ਼ਾਂ ਚ ਤਾਂ ਇੱਥੋਂ ਤੱਕ ਵੀ ਚਲਿਆ ਗਿਆ ਕੰਮ, ਬਈ ਹੱਸਿਓ ਨਾ ਹੁਣ ਮੇਰੀ ਗੱਲ ਤੇ, ਬਈ ਯੰਗ ਬੰਦਾ ਕਹਿੰਦਾ ਜਾਂ ਯੰਗ ਲੇਡੀ ਕਹਿੰਦੇ ਮੈਨੂੰ ਵਿਆਹ ਦੀ ਲੋੜ ਨਹੀਂ ਹੈਗੀ, ਤੇ ਰੋਬੋਟ ਹੈਗਾ ਆਰਟੀਫਿਸ਼ਲ ਇੰਟੈਲੀਜੈਂਸ ਨਾਲ, ਉਹ ਬਣਿਆ ਤਣਿਆ ਬੰਦਾ ਹੀ ਆ ਜਾਂ ਬਣੀ ਤਣੀ ਔਰਤ ਹੀ ਆ। ਤੁਹਾਨੂੰ, ਤੁਸੀਂ ਦੇਖਦੇ ਹੋ ਰੋਜ਼ ਵੀਡੀਓ ਤੇ, ਉਹ ਤੁਹਾਡੇ ਘਰੇ ਜੇ ਲੇਡੀ ਆ, ਲੇਡੀ ਚਾਹੀਦੀ ਤੁਹਾਨੂੰ, ਉਹ ਕੰਮ ਵੀ ਕਰੂਗੀ ਆਰਟੀਫਿਸ਼ੀਅਲ, ਹੈਨਾ, ਪੂਰੀ ਬਾਡੀ ਉਹਦੀ ਹੈ, ਮਤਲਬ ਬਿਲਕੁਲ ਔਰ ਤੁਸੀਂ ਪਛਾਣ ਨਹੀਂ ਸਕਦੇ, ਬੋਲੂ ਵੀ ਉਹ, ਤੜਕਾ ਵੀ ਲਾਓ ਜਿਹੜਾ ਮਰਜ਼ੀ, ਪਕੌੜੇ ਵੀ ਬਣਾਓ, ਰੋਟੀਆਂ ਵੀ ਬਣਾਓ, ਉਹ ਕੁਛ ਮਰਜ਼ੀ, ਐਵੇਂ ਜਿਹੜਾ ਬੰਦਾ। ਈਵਨ ਇੱਕ ਬੰਦੇ ਨੇ ਵੀਡੀਓ ਫੋਟੋ ਪਾਈ ਆ ਜੀ, ਉਹ ਕਹਿੰਦਾ ਅੱਜ ਤੋਂ 5-7 ਸਾਲਾਂ ਬਾਅਦ ਤੁਸੀਂ ਬਾਜ਼ਾਰ ਜਾ ਰਹੇ ਹੋ, ਗਰੋਸਰੀ ਕਰਨ ਰੋਬੋਟ ਜਾਇਆ ਕਰਨਗੇ, ਆਈ ਉਹਨਾਂ ਨੇ ਕੈਪ ਲਈ ਹੋਊ, ਇਹੋ ਜਿਹੀਆਂ ਅੱਖਾਂ, ਇਹੋ ਜਿਹੀਆਂ ਬਾਹਾਂ, ਤੁਹਾਨੂੰ ਪਤਾ ਹੀ ਨਹੀਂ ਲੱਗਣਾ ਵੀ ਮੇਰੇ ਨਾਲ ਰੋਬੋਟ ਜਾ ਰਿਹਾ। ਮੇਰੇ ਕਹਿਣ ਦਾ ਮਤਲਬ ਸਾਨੂੰ ਕੀ ਬਿਪਤਾ ਪਈ ਆ ਵੀ ਅਸੀਂ ਇੰਨੀ 8 ਬਿਲੀਅਨ ਦੀ ਆਬਾਦੀ ਥੋੜੀ ਹੁੰਦੀ ਆ, ਹਰੇਕ ਬੰਦੇ ਨੂੰ ਆਨੰਦ ਦੇ ਨਾਲ ਜਿਉਣ ਲਈਏ। ਵਿਗਿਆਨ ਆ ਨਾ ਜਿਹੜਾ, ਵਿਗਿਆਨ ਇਹ ਬੰਦੇ ਦੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਲਈ, ਉਹਨੂੰ ਹੈਲਪ ਕਰਨ ਲਈ ਬਣਿਆ, ਉਹਨੂੰ ਤੰਗ ਕਰਨ ਲਈ ਨਹੀਂ ਬਣਿਆ। ਜਦੋਂ ਐਟਮੀ ਊਰਜਾ ਐਨਰਜੀ ਦੀ ਖੋਜ ਹੋਈ ਸੀ ਨਾ, ਮਹਾਨ ਵਿਗਿਆਨੀਆਂ ਨੇ ਜਿਹੜੀ ਖੋਜ ਕੀਤੀ ਸੀ ਵੀ ਐਟਮ ਦੇ ਵਿੱਚ, ਨਿਊਕਲੀਅਸ ਦੇ ਵਿੱਚ ਨਿਊਕਲੀਅਰ ਐਨਰਜੀ ਇੰਨੀ ਅਬੰਡੈਂਟ ਐਨਰਜੀ ਪਈ ਆ ਵੀ ਇਹਨੂੰ ਪੀਸਫੁਲ ਪਰਪਸ ਲਈ ਯੂਜ਼ ਕਰਨਾ, ਪਰ ਇਹ ਇਨਸਾਨ ਜਿਹੜਾ ਏਡੀ ਭੈੜੀ ਚੀਜ਼ ਆ, ਇਹਨੇ ਬੰਬ ਬਣਾਉਣ ਲਈ ਯੂਜ਼ ਕਰ ਲਿਆ। ਇਵੇਂ ਹੀ ਆਰਟੀਫਿਸ਼ਲ ਇੰਟੈਲੀਜੈਂਸ ਆ, ਜਿੰਨੀ ਦੇਰ ਤੱਕ ਸਰਕਾਰਾਂ ਸੁਹਿਰਦ ਨਹੀਂ, ਇਮਾਨਦਾਰ ਨਹੀਂ, ਓਨੀ ਦੇਰ ਤੱਕ ਇਹਨਾਂ ਦੀ ਦੁਰਵਰਤੋਂ ਆ ਨਾ ਜਿਹੜੀ ਇਹ ਟੈਕਨੋਲੋਜੀ ਦੀ ਹੁੰਦੀ ਰਹਿਣੀ ਆ। ਆ ਭਲਾਂ ਬੰਬ ਬੰਦੂਕਾਂ ਜਿਹੜੇ ਬਣੇ ਸੀ, ਇਹ ਮਾਰਨ ਲਈ ਥੋੜਾ ਬਣੇ ਸੀਗੇ, ਹਥਿਆਰ ਮਾਰਨ ਲਈ ਥੋੜਾ ਬਣੇ ਸੀ, ਹਥਿਆਰ ਹੁੰਦਾ ਸੈਲਫ ਡਿਫੈਂਸ ਲਈ। ਅੱਛਾ, ਇਹ ਕਿੱਥੇ ਲਿਖਿਆ ਵੀ ਤੁਸੀਂ ਗਰੀਬ ਮੁਲਕ ਦੇ ਉੱਤੇ? ਆਹ ਦੇਖ ਲਓ, ਕੱਲ ਇਜ਼ਰਾਈਲ ਨੇ ਕਹਿ ਤਾ, ਕਹਿੰਦੇ ਟਰੰਪ ਸਾਹਿਬ ਦੀ ਹਮਾਇਤ ਆ, ਕਹਿੰਦੇ ਅਸੀਂ ਨੌਰਥ ਤੇ ਸਾਊਥ ਗੈਜ਼ਾ ਜਿਹੜਾ ਅਲੱਗ ਕਰ ਦਿਆਂਗੇ ਜੇ ਤੁਸੀਂ ਸਾਡੇ ਬੰਦੇ ਨਾ ਛੱਡੇ। ਚਲੋ ਉਹ ਕੀ ਵੱਖਰੀ ਇਸ਼ੂ ਆ ਵੀ ਬੰਦੇ ਕਿਸੇ ਦੇ ਕਿਉਂ ਫੜੇ ਆ, ਨਹੀਂ ਫੜਨੇ ਚਾਹੀਦੇ, ਪਰ ਤੁਸੀਂ 500-700 ਬੰਦਾ ਮਾਰ ਦੋ, ਸੌਣ ਤੋਂ ਪਹਿਲਾਂ ਹੀ ਬੰਦਾ ਰਾਤ ਨੂੰ ਰੱਬ ਦਾ ਨਾਂ ਲੈ ਕੇ ਪਿਆ ਵੀ ਮੇਰਾ ਅਗਲਾ ਦਿਨ ਵਧੀਆ ਨਿਕਲੇ, ਅੱਜ ਦਾ ਦਿਨ ਵਧੀਆ ਨਿਕਲਿਆ, ਤੇ 2 ਵਜੇ ਬੰਬ ਚਲਾ ਕੇ ਤੁਸੀਂ 250 ਬੰਦੇ, ਮੈਂ ਬੰਬ ਇਸ ਕਰਕੇ ਬਣਿਆ, ਕਿਉਂ ਬਣਾਏ ਆ ਬੰਬ? ਵਿਗਿਆਨ ਦੀ ਦੁਰਵਰਤੋਂ ਹੀ ਆ ਨਾ, ਇਹ ਸਭ ਤੋਂ ਵੱਡੀ ਪ੍ਰੋਬਲਮ, ਆਰਟੀਫਿਸ਼ਲ ਇੰਟੈਲੀਜੈਂਸ, ਵਿਗਿਆਨ ਦੀ ਦੁਰਵਰਤੋਂ ਸਾਰੀਆਂ ਸਰਕਾਰਾਂ ਕਰ ਰਹੀਆਂ। ਇੱਕ ਕਾਲਰ ਸ਼ਾਇਦ ਨਾਲ ਨੇ, ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ।
ਭਾਈ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ?
ਭਾਈ ਜੀ ਮੇਰੀ ਗੱਲ ਹੈਗੀ, ਆਰਟੀਫਿਸ਼ਲ ਦੇ ਵਿੱਚ ਚਾਹੇ ਕੋਈ ਰੋਬੋਟ ਬਣਾਓ ਜਾਂ ਕੁਛ ਬਣਾਓ, ਰੁਕ ਜਾਊਗਾ ਕੋਈ ਵੀ ਕੰਮ ਕਰਨ ਲਈ, ਪਰ ਉਹ ਕਰੂਗਾ ਸੱਚਾ ਸੁੱਚਾ, ਜੇ ਜਾਣਾ ਜੋ ਕਰਕੇ ਉਹਨੂੰ ਆਉਣਾ ਸੱਚਾ, ਜੇ ਰਵੀ ਵਾਲਾ ਕਰਨਾ ਨੀ। ਹੁਣ ਤੁਸੀਂ ਆਰਟੀਫਿਸ਼ਲ ਇੰਟੈਲੀਜੈਂਟ ਲੈ ਲਓ, ਇਹਦੇ ਵਿੱਚ ਕਿਸੇ ਨੇ ਕਿਹਾ ਭਾਈ ਚਰਨਜੀਤ ਭਾਜੀ ਦੀ ਬਾਇਓਡਾਟਾ ਕੱਢ ਕੇ ਦਿਖਾ ਦੋ, ਉਹਨੂੰ ਕੋਈ ਹੇਰਾ ਫੇਰੀ ਨਹੀਂ ਕਰਨੀ, ਪੂਰੀ ਸਾਫ਼ ਸੁਥਰੀ ਕੱਢ ਕੇ ਦਿਖਾ ਦੇ, ਉਹ ਕਿਸੇ ਦੀ ਵੀ ਨਾ, ਮੈਂ ਤੁਹਾਡੇ ਉਦਾਂ ਨਾਂ ਦਿਆ ਐਗਜ਼ਾਮਪਲ ਲਈ, ਬਾਕੀ ਮਤਲਬ ਕਿਸੇ ਦੀ ਵੀ ਕਰ ਲਓ, ਔਰ ਕੱਢਣੀ ਸੱਚੀ ਸੁੱਚੀ ਆ।
ਨਹੀਂ 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 ਨਹੀਂ, ਤੁਸੀਂ ਆਰਟੀਫਿਸ਼ਲ ਇੰਟੈਲੀਜੈਂਸ ਨੂੰ ਕਹੋ ਵੀ ਚਰਨਜੀਤ ਬਰਾੜ ਤੋਂ ਕਿਹੋ ਜਿਹਾ ਬਣਾ ਦੇ ਜਿਹੜਾ ਰੇਡੀਓ ਤੇ ਗਾਲਾਂ ਹੀ ਕੱਢੀ ਜਾਵੇ, ਇੱਥੇ ਗਾਲਾਂ ਕੱਢਣ ਲਾ ਦੇਣਾ ਮੇਰੀ ਆਵਾਜ਼ ਚ ਉਹਨਾਂ ਨੇ।
ਨਹੀਂ
ਨਹੀਂ ਨਹੀਂ, ਉਹਨਾਂ ਨੇ ਮੇਰੀ ਆਵਾਜ਼ ਰਿਕਾਰਡ ਕਰਕੇ ਨਾ,
ਮੈਂ ਅੱਜ ਹੀ ਦੇਖਦਾ ਹਟਿਆ ਬਾਇਓਡਾਟਾ ਕ੍ਰੀਏਟਡ ਬਾਈ ਐਲਨ ਮਸਕ ਨੇ ਨਵਾਂ ਕੱਢ ਕੇ ਲਾਇਆ, ਹੁਣ ਸਾਰੇ ਇੰਡੀਆ ਦੇ ਜਿੰਨੀ ਦਿੱਤੀ ਹੋਈ, ਅਗਰ ਤੁਸੀਂ ਆਰਟੀਕਲ 19 ਦੇ ਉੱਤੇ ਜਾ ਕੇ ਸੁਣੋਗੇ ਤਾਂ ਉਹਨੂੰ ਤਾਂ ਤੁਹਾਨੂੰ ਦੱਸ ਦੇਣਾ ਮੈਂ ਹੁਣ ਸਾਰਿਆਂ ਦੇ ਕੱਢ ਕੇ ਬਾਇਓਡਾਟਾ ਕੀਤੇ ਨਾਲ ਉਹ ਕਹਿੰਦਾ ਵੀ ਆ ਭਾਈ ਭਾਈ ਏਦਾਂ ਦੇ ਕੰਮ ਛੱਡ ਦੋ
ਨਹੀਂ ਨਹੀਂ
ਇਹ ਗੱਲ ਏਦਾਂ ਨੀ ਏਦਾਂ ਏਦਾਂ ਹੁਣ ਬੋਲਣਾ ਸੱਚਾ ਹੀ ਆਈ ਤੁਹਾਨੂੰ ਮੈਂ ਦੱਸ ਦਿੰਦਾ
ਨਹੀਂ ਉਹ ਮੈਂ ਨਾ ਕਿਸੇ ਹੋਰ
ਕੱਢੂਗਾ ਹੇਰਾ ਫੇਰੀ ਵਾਲੀ ਗੱਲ ਨੀ ਕੱਢਣੀ
ਮੈਂ ਕਿਸੇ ਹੋਰ ਐਂਗਲ ਤੋਂ ਗੱਲ ਕਰ ਰਿਹਾ ਤੁਸੀਂ ਆਪ
ਹੁਣ ਆਪਣਾ ਐਂਗਲ ਬਦਲੋ ਜਾਂ ਨਾ ਬਦਲੋ ਮੈਂ ਤੁਹਾਨੂੰ ਸੱਚਾਈ ਦੀ ਗੱਲ ਦੱਸਦਾ
ਨਹੀਂ ਨਹੀਂ ਆਏ ਨਹੀਂ ਹੁੰਦਾ
ਮੈਂ ਡਾਟਾ ਕੱਢ ਕੇ ਦੇਣਾ ਉਹਨੂੰ ਸੱਚਾ ਕੱਢ ਕੇ ਦੇਣਾ ਝੂਠਾ ਨਹੀਂ ਦੇਣਾ
ਨਹੀਂ ਨਹੀਂ ਉਹ ਤੁਸੀਂ ਨਾ ਇੱਕ ਉਹਦੇ ਛੋਟਾ ਜਿਹਾ ਜਿਹੜਾ ਐਸਪੈਕਟ ਆ ਉਹਦੀ ਗੱਲ ਕਰਦੇ ਹੋ ਮੈਂ ਵੱਡੇ ਪਰਿਪੇਖ ਵੱਡੇ ਪਰਸਪੈਕਟਿਵ ਚ ਮੈਂ ਗੱਲ ਕਰ ਰਿਹਾ ਵੀ ਆਰਟੀਫਿਸ਼ਲ ਇੰਟੈਲੀਜੈਂਸ ਕਿਵੇਂ ਖਤਰਨਾਕ ਹੋ ਸਕਦੀ ਅੱਛਾ ਮੈਂ ਤੁਹਾਨੂੰ ਇੱਕ ਉਦਾਹਰਣ ਦੇਣਾ ਸੁਣੋ ਕਿਵੇਂ ਖਤਰਨਾਕ ਹੋ ਸਕਦੀ ਹੈ
ਉਹ ਭਾਜੀ ਇਹ ਦੇਖੋ ਇਹ ਤਾਂ ਆਪਣੀ ਆਪਣੀ ਸੋਚ ਹੈ ਨਾ ਹੁਣ ਤੁਸੀਂ ਆਪਣੀ ਸੋਚਦੇ ਆ ਉਹ ਜਿਹੜੇ ਬੜੇ ਬੈਠੇ ਬਣਾਉਂਦੇ ਕ੍ਰੀਏਟ ਕਰਦੇ ਉਹਨਾਂ ਦੀ ਆਪਣੀ ਸੋਚ ਆ ਮੇਰੀ ਆਪਣੀ ਸੋਚ ਆ ਇਸ ਕਰਕੇ ਇਹ ਕੋਈ ਗੱਲ ਹੀ ਨਹੀਂ ਇਹਦੇ ਵਿੱਚ ਕੋਈ ਕ੍ਰਿਟੀਸਿਜ਼ਮ ਜਾਂ ਕੋਈ ਲੈ ਮਤਲਬ ਕਰਨ ਵਾਲੀ ਗੱਲ ਨਹੀਂ ਵੀ ਕਿੱਦਾਂ ਕਿੱਦਾਂ ਹੋਣੀ ਆ ਪਰ ਮੈਨੂੰ ਇਹ ਆ ਮੈਂ ਅੱਜ ਜਿੰਨੀ ਵੀ ਦੇਖਿਆ ਕ੍ਰੀਏਟ ਉਹ ਕੀਤੀ ਉਹਦੀ ਕ੍ਰੀਏਸ਼ਨ ਸਾਰੀ ਦੀ ਸਾਰੀ ਸੱਚੀ ਆ ਪੂਰੀ ਦੀ ਪੂਰੀ ਹੋ ਗਿਆ ਤੁਸੀਂ ਵੀ ਜਾ ਕੇ ਦੇਖ ਲਿਓ ਤੇ ਉਹ ਕਹਿੰਦਾ ਵੀ ਇੱਦਾਂ ਨਹੀਂ ਹੁੰਦੀ ਭਾਈ ਇੱਦਾਂ ਹੁੰਦੀ ਆ
ਅੱਛਾ ਮੇਰੀ ਗੱਲ ਸੁਣੋ ਹੋਲਡ ਕਰਿਓ ਤੁਸੀਂ ਨਾ ਇੱਥੇ ਚੈਟ GPT ਦੇ ਵਿੱਚ ਪਾਇਓ ਚਰਨਜੀਤ ਬਰਾੜ ਤੁਸੀਂ ਕਹਿੰਦੇ ਨਾ ਸੱਚੀ ਹੁੰਦੀ ਹੈ ਉਹ ਸ਼ੋਅ ਕਰੀ ਜਾਂਦਾ ਵੀ ਚਰਨਜੀਤ ਬਰਾੜ ਵਾਜ਼ ਮੇਅਰ ਆਫ ਬ੍ਰੈਂਪਟਨ ਸੁਣ ਲਓ ਮੇਰੀ ਗੱਲ ਤੁਸੀਂ ਨਾ ਇੱਕ ਛੋਟੇ ਜੇ ਐਸਪੈਕਟ ਦੀ ਗੱਲ ਕਰ ਰਹੇ ਹੋ ਮੈਂ ਇੱਕ ਵੱਡੇ ਐਸਪੈਕਟ ਦੀ ਗੱਲ ਕਰ ਰਿਹਾ ਵੱਡੇ ਪਰਸਪੈਕਟਿਵ ਦੀ ਗੱਲ ਕਰ ਰਿਹਾ ਅੱਛਾ ਦੂਜੀ ਗੱਲ ਹੁਣ ਆਰਟੀਫਿਸ਼ਲ ਇੰਟੈਲੀਜੈਂਸ ਤੇ ਆਓ ਆਰਟੀਫਿਸ਼ਲ ਇੰਟੈਲੀਜੈਂਸ ਇਹ ਦੁਨੀਆ ਭਰ ਦੇ ਵਿਦਵਾਨਾਂ ਨੇ ਜਿੰਨਾ ਕੰਮ ਕੀਤਾ ਉਹਨਾਂ ਸਾਰਿਆਂ ਨਾਲ ਠੱਗੀਆਂ ਤੇ ਬੇਈਮਾਨੀ ਆ ਦੁਨੀਆ ਭਰ ਦੇ ਜਿਹੜੇ ਵਿਦਵਾਨਾਂ ਨੇ ਕੰਮ ਕੀਤਾ ਹੋਇਆ ਉਹਨਾਂ ਨੂੰ ਕ੍ਰੈਡਿਟ ਉਹਦਾ ਨਹੀਂ ਜਾਂਦਾ ਸਾਰਾ ਆਰਟੀਫਿਸ਼ਲ ਇੰਟੈਲੀਜੈਂਸ ਨੂੰ ਜਾਈ ਜਾਂਦਾ ਤੁਸੀਂ ਕਿਸੇ ਬਿਮਾਰੀ ਦਾ ਨਾਂ ਪੜੋ
ਜੀ ਉਹਨੇ ਦੇਖੋ ਉਹਨੇ ਬਿਲੀਅਨ ਬਿਲੀਅਨ ਡਾਲਰ ਖਰਚ ਕੀਤੇ ਆ ਕੰਮ ਕ੍ਰੀਏਸ਼ਨ ਦੇ ਲਈ ਸਾਇੰਟਿਸਟ ਲਾਏ ਪਰ ਬੜਾ ਲਾਇਆ
ਪਹਿਲੀ ਗੱਲ ਇਲਨ ਮਸਕ ਆ ਨਾ ਜਿਹੜਾ ਇਲਨ ਮਸਕ ਇਜ਼ ਨਥਿੰਗ ਆਰਟੀਫਿਸ਼ਲ ਇੰਟੈਲੀਜੈਂਸ ਇਲਨ ਮਸਕ ਨੇ ਨਹੀਂ ਕ੍ਰੀਏਟ ਕੀਤੀ ਇਹ ਵਿਗਿਆਨੀਆਂ ਨੇ ਹੀ ਕ੍ਰੀਏਟ ਕੀਤੀ ਆ
ਪਰ ਉਹਨੂੰ ਮੇਰੀ ਗੱਲ ਸੁਣੋ ਕਾਰ ਹੁਣ ਟੈਸਲਾ ਇੱਕ ਇਲੈਕਟ੍ਰਿਕ ਓਨ ਕੀਤੀ ਸੀ ਉਹ ਤੋਂ ਬਾਅਦ 100 ਆ ਗਈਆਂ ਇਹਦਾ ਮਤਲਬ ਇਹ ਥੋੜੀ ਕੋਈ
ਕੰਡ ਗੱਲ ਆ ਮੇਰਾ ਕੋਈ ਇਲਨ
ਮਸਕ ਸਾਰੇ ਕਰਦੇ ਸਾਰੇ
ਮੈਂ ਇਲਨ ਮਸਕ ਨਾਲ ਕੋਈ ਉਹਨਾਂ ਦੀ ਉਹਦੀ ਨਿਖੇਧੀ ਨਹੀਂ ਕਰਦਾ ਬੜਾ ਮਿਹਨਤੀ
ਮੈਂ ਗੱਲ ਰੈਪ ਅਪ ਕਰਦਾ ਗੱਲ ਹੈਗੀ ਏਦਾਂ ਕਿ ਜੋ ਉਹ ਕਹੂਗਾ ਜੋ ਉਹ ਕੀਤਾ ਆ ਜਿਹੜੇ ਬੰਦੇ ਨੇ ਉਹ ਉਹਦੇ ਵਿੱਚ ਉਹ ਸੱਚਾਈ ਦੱਸੂਗਾ ਝੂਠ ਨਹੀਂ ਬੋਲੂਗਾ
ਧੰਨਵਾਦ ਤੁਸੀਂ ਤਾਂ ਸਿਰਫ ਇੱਕ ਉਹਦੀ ਗੱਲ ਕੀਤੀ ਆ ਨਾ ਜਿਹੜਾ ਇੱਕ ਤੁਸੀਂ ਜਿਵੇਂ ਚੈਟ GPT ਜਾਂ ਜਿਹੜੀ ਕੋਈ ਡੀਪ ਸਿੰਕ ਆ ਤੁਸੀਂ ਉਹਦੀ ਇੱਕ ਐਪ ਦੀ ਗੱਲ ਕਰਦੇ ਹੋ ਮੈਂ ਉਹਦੇ ਵੱਡੇ ਪਰਪੇਖ ਦੀ ਗੱਲ ਅੱਛਾ ਮੇਰੀ ਗੱਲ ਸੁਣੋ ਮੈਂ ਨਾ ਤੁਹਾਨੂੰ ਇੱਕ ਹਾਈਪੋਥੈਟੀਕਲ ਸਿਚੁਏਸ਼ਨ ਜਾਂ ਤਾਂ ਮੇਰਾ ਖਿਆਲ ਮੈਂ ਇੱਥੋਂ ਆਪਣੀ ਗੱਲ ਆ ਜਿਹੜੀ ਪ੍ਰੋਪਰ ਤਰੀਕੇ ਨਾਲ ਕਹਿ ਨਹੀਂ ਹੋ ਰਹੀ ਜਾਂ ਮੈਨੂੰ ਵਰਡਸ ਨਹੀਂ ਲੱਭ ਰਹੇ ਮੈਂ ਨਾ ਤੁਹਾਨੂੰ ਇੱਕ ਸਿਚੁਏਸ਼ਨ ਚ ਲੈ ਚੱਲਦਾ ਬਈ ਮਸ਼ੀਨ ਆ ਜਿਹੜੀ ਉਹ ਬੰਦੇ ਨੂੰ ਕਿਵੇਂ ਉਹ ਮਾਈਨਸ ਕਰ ਦਿੰਦੀ ਆ ਵੈਸੇ ਮੈਂ ਕਾਫੀ ਕੋਸ਼ਿਸ਼ ਕੀਤੀ ਅੱਧੇ ਘੰਟੇ ਦੇ ਵਿੱਚ ਮਸ਼ੀਨੀ ਯੁੱਗ ਨੇ ਫਾਇਦਾ ਵੀ ਕੀਤਾ ਨੁਕਸਾਨ ਵੀ ਕੀਤਾ ਉਹ ਫਾਇਦਾ ਕਿਸੇ ਹੋਰ ਦਾ ਹੋਇਆ ਨੁਕਸਾਨ ਕਿਸੇ ਹੋਰ ਦਾ ਹੋਇਆ ਅੱਛਾ ਤੁਸੀਂ ਇੱਕ ਰੋਬੋਟ ਬਣਾ ਲਿਆ ਜੀ ਬਹੁਤ ਵਧੀਆ ਸੋਫਿਸਟੀਕੇਟਡ ਰੋਬੋਟ ਆ ਉਹ ਅੱਛਾ ਉਹ ਰੋਬੋਟ ਇਹ ਮੈਟਰ ਹੈ ਨਾ ਜਿਹੜਾ ਜਦੋਂ ਤੁਸੀਂ ਮੈਟਰ ਨੂੰ ਮੈਂ ਤੁਹਾਨੂੰ ਸਾਇੰਟਿਫਿਕ ਲੈਵਲ ਤੇ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਪਲੀਜ਼ ਮੇਰੀ ਗੱਲ ਨੂੰ ਨਾ ਸਮਝੋ ਕੁਛ ਆਪ ਹਿੰਮਤ ਕਰੋਗੇ ਜਿਹੜਾ ਕੁਛ ਮੈਂ ਕਹਿ ਰਿਹਾ ਜ਼ਰੂਰੀ ਨਹੀਂ ਮੈਂ ਨਲਾਇਕ ਬੰਦਾ ਮੈਥੋਂ ਨਾ ਕਨਵੇ ਹੋਵੇ ਰੋਬੋਟ ਬਣਾ ਲਿਆ ਇੱਕ ਮਸ਼ੀਨ ਬਣਾ ਲਈ ਪੂਰੀ ਆਰਟੀਫਿਸ਼ਲ ਇੰਟੈਲੀਜੈਂਸ ਦੇ ਨਾਲ ਉਹ ਪੂਰੀ ਸੈਂਸਟਿਵ ਆ ਉਹਦੇ ਚ ਕੌਂਸ਼ੀਅਸਨੈਸ ਆ ਉਸ ਕਿਸਮ ਦੀ ਬੰਦੇ ਦੀ ਜਿੰਨੀ ਨਹੀਂ ਬੰਦੇ ਵਰਗੀ ਹੋਈ ਕੌਂਸ਼ੀਅਸਨੈਸ ਆ ਅੱਛਾ ਪਰ ਉਹ ਬੈਟਰੀ ਨਾਲ ਚੱਲਦੀ ਹੈ ਅੱਛਾ ਉਹ ਜਦੋਂ ਉਹਨੂੰ ਪਤਾ ਲੱਗਣ ਲੱਗ ਜਾਂਦਾ ਵੀ ਮੇਰੀ ਬੈਟਰੀ ਖਤਮ ਹੋ ਗਈ ਉਹਦੇ ਚ ਇੰਨੀ ਕੌਂਸ਼ੀਅਸਨੈਸ ਆ ਗਈ ਉਹ ਆਪੇ ਹੀ ਬੈਟਰੀ ਚਾਰਜਰ ਕੋਲ ਜਾਂਦੀ ਹੈ ਬਿਜਲੀ ਕੋਲ ਜਾਂਦੀ ਹੈ ਆਪੇ ਹੀ ਆਪਦਾ ਜਿਵੇਂ ਆਪਾਂ ਨੂੰ ਭੁੱਖ ਲੱਗੇ ਤੇ ਆਪਾਂ ਰੋਟੀ ਖਾ ਲੈਂਦੇ ਹਾਂ ਉਹ ਚਾਰਜ ਕਰ ਲੈਂਦੀ ਹੈ ਫਿਰ ਉਹ ਕੰਮ ਕਰਨ ਲੱਗ ਜਾਂਦੀ ਹੈ ਅੱਛਾ ਹੁਣ ਜੇ ਇਹੋ ਜਿਹੀ ਸਿਚੁਏਸ਼ਨ ਆ ਜਾਵੇ ਵੀ ਮਸ਼ੀਨਾਂ ਆਪਣੇ ਆਪ ਹੀ ਕੰਮ ਕਰਨ ਲੱਗ ਜਾਣ ਉਧਰੋਂ ਜਿੱਥੋਂ ਬਿਜਲੀ ਪ੍ਰੋਡਿਊਸ ਹੋ ਰਹੀ ਹੈ ਕਿਸੇ ਡੈਮ ਤੋਂ ਪ੍ਰੋਡਿਊਸ ਹੋ ਰਹੀ ਹੈ ਕਿਤੋਂ ਵੀ ਹੋ ਰਹੀ ਹੈ ਸਾਰਾ ਕੰਮ ਮਸ਼ੀਨਾਂ ਦੇ ਸਪੁਰਦ ਕਰਤਾ ਤੇ ਮੈਨੂੰ ਦੱਸੋ ਫਿਰ ਬੰਦਾ ਰਹੂਗਾ ਫਿਰ ਉਹਨਾਂ ਨੇ ਕਹਿਣਾ ਮਾਰੋ ਇਹਦੇ 4-6 ਬੰਦੇ ਤੇ ਅਸੀਂ ਬੰਦੇ ਤੋਂ ਲੈਣਾ ਕੀ ਆ ਮੇਰੇ ਕਹਿਣ ਦਾ ਮਤਲਬ ਇਹ ਜਦੋਂ ਐਕਸੈਸਿਵ ਕੰਟਰੋਲ ਹੋ ਜਾਊਗਾ ਦੇਖੋ ਇੱਕ ਬਲਵਿੰਦਰ ਵੀਰ ਜੀ ਗੱਲ ਕਰਕੇ ਗਏ ਵੀ ਇੱਕ ਲੈਵਲ ਤੱਕ ਕੰਟਰੋਲ ਬਟਨ ਬੰਦੇ ਦੇ ਹੱਥ ਦੇ ਵਿੱਚ ਈਵਨ ਜਿਹੜੀ ਨਿਊਕਲੀਅਰ ਐਨਰਜੀ ਵੀ ਆ ਨਾ ਜਿਹੜੇ ਐਟੋਮਿਕ ਪਾਵਰ ਜਿਹੜੇ ਨਿਊਕਲੀਅਸ ਦੇ ਵਿੱਚ ਉਹ ਐਨਰਜੀ ਜਨਰੇਟ ਹੁੰਦੀ ਆ ਨਾ ਉਹ ਐਂ ਨਹੀਂ ਵੀ ਉਈ ਹੋਣ ਲੱਗ ਗਈ ਐਵੇਂ ਉਹਦੇ
ਕਿੰਨੀ ਕੁ ਐਨਰਜੀ, ਕਿੰਨੇ ਕੁ ਚੇਨ ਰਿਐਕਸ਼ਨ ਹੋਣੇ ਆ, ਆਪਣੇ ਫਿਸ਼ਨ ਰਿਐਕਸ਼ਨ ਹੁੰਦੇ ਨੇ, ਨਿਊਕਲੀਅਰ ਫਿਸ਼ਨ ਰਿਐਕਸ਼ਨ ਹੁੰਦੇ ਆ, ਮਤਲਬ ਇੱਕ ਹਾਈਡਰੋਜਨ ਜਿਵੇਂ ਸੂਰਜ ਚੋਂ ਐਨਰਜੀ ਨਿਕਲਦੀ ਹੈ, ਨਿਊਕਲੀਅਰ ਫਿਊਜ਼ਨ ਰਿਐਕਸ਼ਨ ਦਾ ਸਾਇੰਟਿਸਟ ਨੇ ਸਿੱਟਾ ਕੱਢਿਆ ਵੀ ਫਿਊਜ਼ਨ ਰਿਐਕਸ਼ਨ ਦੇ ਇਹਨਾਂ ਚੋਂ ਵੱਧ ਐਨਰਜੀ ਨਿਕਲਦੀ ਹੈ, ਉਹ ਸਾਰਾ ਕੁਝ ਕੈਲਕੁਲੇਟਡ ਹੁੰਦਾ। ਪਰ ਆਰਟੀਫਿਸ਼ਲ ਇੰਟੈਲੀਜੈਂਸ ਦੇ ਵਿੱਚ ਇਹ ਖਤਰਾ ਹੈ ਵੀ ਹੌਲੀ ਹੌਲੀ ਹਰ ਕੰਮ ਨੂੰ ਨਾ ਜਦੋਂ ਇਹਨੇ ਰਿਪਲੇਸ ਕਰਤਾ ਬੰਦੇ ਨੂੰ ਤੇ ਪਤਾ ਨਹੀਂ ਇਹਨੇ ਕੀ ਕਰ ਦੇਣਾ। ਜੇ ਤੁਸੀਂ ਪਤਾ ਕੀ ਹੈ, ਬਹੁਤ ਵਾਰੀ ਗੱਲਾਂ ਹੁੰਦੀਆਂ ਉਹ ਇੱਕ ਲੈਵਲ ਤੱਕ ਹੀ ਜਿਹੜਾ ਬੋਲਣ ਵਾਲਾ ਨਾ ਬੋਲ ਸਕਦਾ। ਕੁਝ ਗੱਲਾਂ ਤੁਹਾਨੂੰ ਜੇ ਤੁਸੀਂ ਰੀਅਲੀ ਦੇਖਣਾ ਚਾਹੁੰਦੇ ਹੋ ਨਾ, ਸਾਡਾ ਕੰਮ ਤਾਂ ਇੱਥੇ ਹੁੰਦਾ ਵੀਰ ਜੀ ਅਸੀਂ ਸਬਜੈਕਟ ਦੇ ਉੱਤੇ ਡਿਸਕਸ਼ਨ ਕਰਦੇ ਹੁੰਦੇ ਹਾਂ ਹਨਾ, ਉਹ ਥੋੜੀਆਂ ਜਿਹੀਆਂ ਆਪ ਸਮਝਣੀਆਂ ਪੈਂਦੀਆਂ। ਆਰਟੀਫਿਸ਼ਲ ਇੰਟੈਲੀਜੈਂਸ ਜਿਹੜੀ ਜ਼ਿਆਦਾ, ਬਹੁਤ ਜ਼ਿਆਦਾ ਇਹਦੇ ਤੇ ਡਿਪੈਂਡੈਂਸ ਆ, ਜਿਹੜੀ ਆਲਰੇਡੀ ਸਾਨੂੰ ਨੁਕਸਾਨ ਪਹੁੰਚਾ ਚੁੱਕੀ ਆ, ਈਵਨ ਆਰਟੀਫਿਸ਼ਲ ਡਿਵਾਈਸਿਸ ਦੇ ਉੱਤੇ ਸਾਡੀ ਡਿਪੈਂਡੈਂਸ ਆਲਰੇਡੀ ਨੁਕਸਾਨ ਪਹੁੰਚਾ ਚੁੱਕੀ ਹੈ, ਸਾਨੂੰ ਪਤਾ ਹੀ ਨਹੀਂ। ਈਵਨ ਵਿਗਿਆਨੀ ਤਾਂ ਇਹ ਵੀ ਕਹਿੰਦੇ ਨੇ, ਕਹਿੰਦੇ ਘਰਾਂ ਦੇ ਵਿੱਚ ਜਿਹੜੇ ਅਸੀਂ ਇੰਨੇ ਇੰਟਰਨੈਟ ਵਾਲੇ ਜਿਹੜੇ ਗੀਗਾਬਾਈਟਸ ਹੋਏ, ਇੰਨੇ ਅਸੀਂ ਇੰਨੇ ਪਾਵਰ ਵਾਲੇ ਲਾਏ, ਸਾਡੇ ਦਿਮਾਗ ਤੇ ਅਸਰ ਕਰ ਰਹੇ ਆ, ਸਾਡੇ ਸਰੀਰ ਤੇ ਅਸਰ ਕਰ ਰਹੇ ਆ, ਇੰਨੀਆਂ ਰੇਡੀਏਸ਼ਨ ਸਾਡਾ ਨੇਚਰ ਚੇਂਜ ਕਰ ਰਹੀਆਂ ਨੇ, ਹਨਾ, ਬੜਾ ਕੁਛ ਆ, ਬਹੁਤ ਕੁਛ ਚੱਲ ਰਿਹਾ। ਮਤਲਬ ਜਿਹੜਾ ਜਿਹਦੇ ਰਿਜ਼ਲਟ ਨਾ 10-12-15 ਸਾਲਾਂ ਬਾਅਦ ਸਾਹਮਣੇ ਆਉਣਗੇ। ਫਾਰ ਐਗਜ਼ਾਮਪਲ, ਚਲੋ ਇਹ ਤਾਂ ਆਰਟੀਫਿਸ਼ਲ ਇੰਟੈਲੀਜੈਂਸ ਆ, ਕਦੇ ਕਿਸੇ ਨੇ ਜਦੋਂ ਪੰਜਾਬ ਦੇ ਵਿੱਚ ਜਦੋਂ ਆਪਾਂ ਪਰਸੋਂ ਜਿੱਥੇ ਗੱਲ ਕਰਕੇ ਹਟੇ ਆ, DDT, BHC, ਫਰਟੀਲਾਈਜ਼ਰ, ਪੈਸਟੀਸਾਈਡ, ਕਿਸੇ ਨੇ 50-60 ਸਾਲ ਬਾਅਦ ਸੋਚਿਆ ਸੀ ਵੀ ਇੱਥੇ ਜਿਹੜਾ ਸਪਰਮ ਕਾਊਂਟ ਆ ਘੱਟ ਕੇ ਬੰਦੇ ਦਾ ਇੰਨਾ ਰਹਿ ਜੂਗਾ, ਕਿਸੇ ਨੇ ਸੋਚਿਆ ਸੀ ਵੀ ਇਹ DDT ਮਦਰਸ ਮਿਲਕ ਦੇ ਵਿੱਚ ਚਲੀ ਜਾਊਗੀ, ਸੋਚਿਆ ਸੀ ਕਿਸੇ ਨੇ ਸੋਚਿਆ ਸੀ ਘੁੱਗੀਆਂ ਕਟਾਰਾਂ ਇੰਨੀਆਂ ਸਪੀਸੀਜ਼ ਖਤਮ ਹੋ ਜਾਣਗੀਆਂ, ਕਿਸੇ ਨੇ ਸੋਚਿਆ ਸੀ ਵੀ ਦਰਖਤ ਰਹਿਣੇ ਹੀ ਨਹੀਂ ਇੱਥੇ। ਇਹ ਕਈ ਵਾਰੀ ਨਾ ਉਹਦੇ ਇਫੈਕਟ ਆ ਜਿਹੜੇ ਕਈ ਸਾਲਾਂ ਬਾਅਦ ਸਮਝ ਆਉਂਦੇ ਆ, ਚੇਨ ਰਿਐਕਸ਼ਨ ਬਣ ਜਾਂਦਾ। ਮੇਰੇ ਕੋਲ ਨਾ ਐਗਜ਼ਾਮਪਲਸ ਬਹੁਤ ਨੇ ਦੋਸਤੋ, ਬਹੁਤ ਐਗਜ਼ਾਮਪਲਸ ਨੇ। ਵਿਗਿਆਨੀਆਂ ਨੇ ਹੀ ਉਦੋਂ ਮਤਲਬ ਸਾਨੂੰ ਕੀਤਾ ਸੀ ਖਾਣੇ ਬਾਰੇ, ਫੂਡ ਚੇਨ ਬਾਰੇ, ਜਿਹੜੀਆਂ ਚੀਜ਼ਾਂ ਆਪਾਂ ਖਾ ਰਹੇ ਹਾਂ। ਦੇਖੋ ਆਪਾਂ ਤਾਂ ਕਹਿੰਦੇ ਥੋੜਾ ਜਿਹਾ ਐਪਲ ਖਾਧਾ, ਸਪੋਜ਼, ਮੈਂ ਤੁਹਾਨੂੰ ਉਦਾਹਰਣ ਦੇਣੀ ਚਾਹੁੰਦਾ, ਸਿਮੀਲਰ ਉਦਾਹਰਣ ਦੇ ਕੇ। ਵਿਗਿਆਨੀ ਕੀ ਕਿਵੇਂ ਕੈਲਕੂਲੇਟ ਕਰਦੇ ਨੇ, ਉਹ ਕਹਿੰਦੇ ਵੀ ਜੇ ਕੋਈ ਜ਼ਹਿਰ ਆ, ਫੂਡ ਆ, ਜਿਵੇਂ ਸਪੋਜ਼ ਫੂਡ ਚੇਨ ਆ, ਮੱਛੀ ਦੀ ਗੱਲ ਕਰ ਲਓ, ਜਿਹੜੀ ਮਰਜ਼ੀ, ਉਹ ਕਹਿੰਦੇ ਤੁਸੀਂ ਜਦੋਂ ਤੁਸੀਂ ਪੈਸਟੀਸਾਈਡ ਪਾਉਂਦੇ ਹੋ, ਇੱਕ ਕੀੜੇ ਮਕੌੜੇ ਨੂੰ ਮਾਰਦੀ ਹੈ, ਇੱਕ ਕੀੜੇ ਮਕੌੜੇ ਨੂੰ ਜਿਹੜਾ ਕੋਈ ਕੀੜੇ ਖਾਣ ਵਾਲਾ ਜੀਵ ਆ, ਉਹ 100-200-400 ਕੀੜੇ ਖਾਂਦਾ, ਸਰੀਰ ਤਾਂ ਉਹਦਾ ਹੋ ਜਾਂਦਾ, ਜਿਹੜਾ ਕੀੜਾ ਮਕੌੜਾ ਖਾਧਾ ਉਹਦਾ ਮਤਲਬ ਉਹ ਡੀਕੰਪੋਜ਼ ਹੋ ਜਾਂਦਾ, ਪਰ ਜਿਹੜੀ ਪੋਇਜ਼ਨ ਉਹਦੇ ਚ ਬਚ ਜਾਂਦੀ ਹੈ, ਪੈਸਟੀਸਾਈਡ ਜਾਂ ਜੋ ਵੀ ਕੁਛ ਪਾਇਆ ਹੋਇਆ, ਪਰ ਉਹ ਜਿਹੜਾ ਕੀੜੇ ਖਾਣ ਵਾਲਾ ਜੀਵ ਹੁੰਦਾ ਉਹਦੇ ਵਿੱਚ ਉਹ ਜਮਾਂ ਹੁੰਦੀ ਜਾਂਦੀ ਹੈ। ਇਹ ਫੂਡ ਚੇਨ ਦੇ ਨਾ ਜਿਵੇਂ ਕੀੜੇ, ਜਿਵੇਂ ਛੋਟੇ ਜਿਹੜੇ ਜੀਵ ਆ ਉਹਨਾਂ ਨੂੰ ਕੀੜੇ ਮਕੌੜੇ ਖਾਂਦੇ ਆ, ਕੀੜੇ ਮਕੌੜਿਆਂ ਨੂੰ ਫਿਰ ਅੱਗੇ ਵੱਡੀਆਂ ਟਿੱਡੀਆਂ ਖਾਂਦੀਆਂ, ਉਹਨਾਂ ਨੂੰ ਡੱਡੂ ਖਾਂਦਾ, ਡੱਡੂ ਨੂੰ ਸੱਪ ਖਾਂਦੇ ਆ, ਸੱਪ ਨੂੰ ਬਾਜ ਖਾਂਦਾ, ਉਹ ਕਹਿੰਦੇ ਵੀ ਬਾਕੀ ਚੀਜ਼ਾਂ ਡੀਕੰਪੋਜ਼ ਹੁੰਦੀਆਂ ਜਾਂਦੀਆਂ, ਪਰ ਜਿਹੜਾ ਫੂਡ ਚੇਨ ਦੇ ਐਂਡ ਦੇ ਉੱਤੇ ਜੀਵ ਹੁੰਦਾ ਜਿਵੇਂ ਬਾਜ ਆ, ਉਹਦੇ ਸਭ ਤੋਂ ਜ਼ਹਿਰ ਇਕੱਠੀ ਹੋ ਜਾਂਦੀ ਹੈ। ਹੁਣ ਐਵੇਂ ਹੀ ਹਿਊਮਨ ਬਾਡੀ ਆ, ਸਬਜ਼ੀਆਂ ਦੇ ਵਿੱਚ ਪੈਸਟੀਸਾਈਡ ਛਿੜਕੀ, ਅਸੀਂ ਸਬਜ਼ੀਆਂ ਵੀ ਖਾ ਲਈਆਂ, ਸਬਜ਼ੀਆਂ ਡੀਕੰਪੋਜ਼ ਹੋ ਗਈਆਂ, ਪਰ ਜਿਹੜੀ ਉਹ ਪੈਸਟੀਸਾਈਡ ਜ਼ਹਿਰ ਸਾਡੇ ਅੰਦਰ ਹੋ ਗਈ। ਅੱਛਾ, ਉਹ ਕਿਸੇ ਨਾ ਕਿਸੇ ਤਰ੍ਹਾਂ ਕੀੜੇ ਮਕੌੜੇ ਦੀ ਜ਼ਹਿਰ ਸਮੁੰਦਰ ਚ ਗਈ, ਸਮੁੰਦਰ ਚ ਮੱਛੀਆਂ ਨੇ ਖਾਧੇ, ਬਾਕੀ ਸਰੀਰ ਤਾਂ ਉਹਨਾਂ ਦਾ ਡੀਕੰਪੋਜ਼ ਹੋ ਗਿਆ, ਮੱਛੀ ਦੇ ਵਿੱਚ ਜ਼ਹਿਰ ਜਮ੍ਹਾਂ ਰਹਿ ਗਈ। ਆਪਾਂ ਸਾਰੀ ਉਮਰ ਦੇ ਵਿੱਚ 100-50 ਮੱਛੀਆਂ ਖਾਣੀਆਂ, ਮੱਛੀਆਂ ਦੀਆਂ ਚੀਜ਼ਾਂ ਤਾਂ ਡੀਕੰਪੋਜ਼, ਪਰ ਉਹਨਾਂ ਦੀ ਜ਼ਹਿਰ ਆਪਣੇ ਅੰਦਰ ਜਿਹੜੀ ਉਹ ਰਹੂਗੀ। ਮਨੁੱਖੀ ਸਰੀਰਾਂ 'ਚ ਤਬਦੀਲੀਆਂ ਕਿਉਂ ਹੋ ਰਹੀਆਂ ਇੰਨੀਆਂ, ਬਿਮਾਰੀਆਂ ਕਿਉਂ ਵੱਧ ਲੱਗ ਰਹੀਆਂ ਨੇ, ਸਾਡੇ 'ਚ ਇੰਨੇ ਨੁਕਸ ਕਿਉਂ ਪੈ ਰਹੇ ਨੇ, ਵਿਗਿਆਨੀ ਅੰਦਾਜ਼ਾ ਲਾਉਂਦੇ ਆ ਵੀ ਫੂਡ ਚੇਨ ਦੇ ਵਿੱਚ ਬਾਹਰਲੀਆਂ ਚੀਜ਼ਾਂ ਐਂਟਰ ਕਰ ਗਈਆਂ ਸਾਡੀਆਂ ਆਪਣੀਆਂ ਐਕਟੀਵਿਟੀਜ਼ ਕਰਕੇ। ਮੈਂ ਤਾਂ ਇਹ ਦਰਸਾਉਣਾ ਚਾਹੁੰਦਾ, ਇਵੇਂ ਮੈਂ ਆਰਟੀਫਿਸ਼ਲ ਇੰਟੈਲੀਜੈਂਸ ਦੀ ਗੱਲ ਕਰਦਾ ਵੀ ਜਦੋਂ ਅਲਟੀਮੇਟਲੀ ਸਾਡਾ ਸਾਰਾ ਕੰਟਰੋਲ ਹੀ ਮਨੁੱਖੀ ਜੀਵਨ ਦਾ ਚਾਬੀ ਆਪਾਂ ਮਸ਼ੀਨ ਨੂੰ ਫੜਾਤੀ, ਤੇ ਭਾਈ ਸਾਡਾ ਭਵਿੱਖ ਖਤਰੇ ਦੇ ਵਿੱਚ ਹੈ ਇਨਸਾਨੀ। ਅਸੀਂ ਤਾਂ ਚਲੋ 10-5 ਸਾਲ, ਪਤਾ ਨਹੀਂ ਕੱਲ ਨੂੰ, ਪਤਾ ਨਹੀਂ ਅਗਲੇ ਮਿੰਟ ਨੂੰ ਸਾਹ ਆਉਣਾ ਕਿ ਨਹੀਂ ਆਉਣਾ, ਅਗਲੀਆਂ ਜਨਰੇਸ਼ਨ ਲਈ ਅਸੀਂ ਬਹੁਤ ਵੱਡਾ ਖਤਰਾ ਖੜਾ ਕਰ ਰਹੇ। ਮੇਰਾ ਤਾਂ ਇੰਨਾ ਕਹਿਣਾ ਸੀ, ਮੈਂ ਸਮਾਂ ਲੈ ਲਿਆ ਜੀ ਕਾਫੀ। ਸਾਡੇ ਨਾਲ ਗੁਰਜੋਤ ਜੀ ਹਾਜ਼ਰ ਨੇ। ਗੁਰਜੋਤ ਜੀ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਥੈਂਕ ਯੂ ਜੀ, ਬਹੁਤ
ਮਾਫੀ ਚਾਹੁੰਦਾ ਜੀ ਤੁਹਾਡਾ, ਤੁਹਾਨੂੰ ਜਿਆਦਾ ਦੇਰ ਹੋਲਡ ਕਰਨਾ ਪਿਆ।
ਨਹੀਂ, ਚਲੋ ਤੁਹਾਡੀਆਂ ਗੱਲਾਂ ਸੁਣ ਲੈਂਦੇ ਨੇ ਬਹਾਨੇ ਨਾਲ।
ਮਿਹਰਬਾਨੀ, ਧੰਨਵਾਦ।
ਹਾਂਜੀ,
ਕਿਹੜੇ ਵਿਸ਼ੇ ਤੇ ਗੱਲ ਕਰਨੀ ਅੱਜ?
ਅੱਜ ਆਪਾਂ ਜੀ ਸਕਿਨ ਪ੍ਰੋਬਲਮਸ ਤੇ ਗੱਲ ਕਰ ਲੈਂਦੇ ਹਾਂ।
ਹਾਂਜੀ ਜ਼ਰੂਰ।
ਚਮੜੀ ਦੇ ਰੋਗ ਕਾਫੀ ਜ਼ਿਆਦਾ ਰਹਿੰਦੇ ਨੇ ਜੀ ਇੱਥੇ, ਬੱਚਿਆਂ ਨੂੰ ਵੀ ਹੁੰਦੇ ਨੇ, ਨਵਜੰਮੇ ਬੱਚਿਆਂ ਨੂੰ ਵੀ ਹੋ ਜਾਂਦੇ ਨੇ, ਵੱਡਿਆਂ ਨੂੰ ਵੀ ਹੁੰਦੇ ਨੇ। ਦੇਖੋ ਜਿਹੜੇ ਨਵ ਜਮੇ ਬੱਚਿਆਂ ਨੂੰ ਹੁੰਦੇ ਨੇ ਉਹ ਤਾਂ ਜੀ ਜਿਵੇਂ ਕਹੋ ਵੀ ਪ੍ਰੈਗਨੈਂਸੀ ਦੇ ਦੌਰਾਨ ਹੀ ਕੋਈ ਨਾ ਕੋਈ ਏਦਾਂ ਦੀ ਕੋਈ ਦਵਾਈ ਵਗੈਰਾ ਖਾ ਲਿੱਤੀ ਜਾਂਦੀ ਹੈ ਪ੍ਰੈਗਨੈਂਟ ਮਾਂ ਵੱਲੋਂ ਤੇ ਉਹ ਬੱਚੇ ਤੇ ਅਸਰ ਕਰ ਜਾਂਦੀ ਹੈ ਜੀ ਸਕਿਨ ਤੇ ਜਿਵੇਂ ਜੰਮਦੇ ਬੱਚੇ ਨੂੰ ਸੋਰਾਇਸਿਸ ਹੋ ਜਾਂਦਾ ਹੈ ਉਹਦੇ ਵਿੱਚ ਤਾਂ ਆਯੁਰਵੈਦਿਕ ਦਵਾਈ ਏਡਾ ਕੋਈ ਖਾਸ ਕੰਮ ਨਹੀਂ ਕਰਦੀ ਕਿਉਂਕਿ ਸਾਡੇ ਕੋਲ ਤਾਂ ਫਿਰ ਗੋਲੀਆਂ ਕੈਪਸੂਲ ਵਗੈਰਾ ਆ ਜਾਂਦੀਆਂ ਨੇ ਪਾਊਡਰ ਜਾਂ ਤੇਲ ਹੁੰਦੇ ਨੇ ਉਹ ਇੰਨੀ ਨਮ ਜਮੀ ਸਕਿਨ ਦੇ ਉੱਪਰ ਇੰਨੀ ਅਸਰ ਕਰਦੇ ਹੈਗੇ ਪਰ ਜਿਹੜੇ ਬੱਚੇ ਜਿਵੇਂ ਵੱਡੇ ਹੋ ਜਾਂਦੇ ਨੇ ਜਿਵੇਂ ਅੱਜ ਕੱਲ ਵੀ 12 ਸਾਲ ਦੀ ਏਜ ਜਾਂ 14 ਸਾਲ ਦੀ ਏਜ ਉਹਦੇ ਵਿੱਚ ਇਹ ਹਾਰਮੋਨਲ ਇਸ਼ੂ ਹੁੰਦਾ ਜੀ ਸਕਿਨ ਦਾ ਜਿਵੇਂ ਕਹਿੰਦੇ ਨੀ ਹੁੰਦੇ ਹੈਗੇ ਆਪਣੇ ਜਿਵੇਂ ਫਿਣਸੀਆਂ ਨਿਕਲਦੀਆਂ ਹੁੰਦੀਆਂ ਨੇ ਪਿੰਡਾਂ ਦੇ ਵਿੱਚ ਕਹਿੰਦੇ ਜਵਾਨੀ ਫੁੱਟਦੀ ਇਹਦੇ ਤੇ ਉਹ ਸਹੀ ਗੱਲ ਸੀਗੀ ਜੀ ਉਹਨਾਂ ਦੀ ਉਹ ਕਹਿੰਦੇ ਹਾਰਮੋਨਲ ਚੇਂਜਸ ਹੁੰਦੇ ਨੇ ਉਹਦੀ ਵਜ੍ਹਾ ਨਾਲ ਹੀ ਇਹ ਪ੍ਰੋਬਲਮ ਆਉਂਦੀ ਹੁੰਦੀ ਆ ਜਿਹੜੇ ਬੱਚੇ ਹੁੰਦੇ ਨੇ ਟੀਨੇਜਰ ਉਹ ਥੋੜੀ ਸਟ੍ਰੈਸ ਲੈ ਜਾਂਦੇ ਨੇ ਬਾਰ ਬਾਰ ਸ਼ੀਸ਼ੇ ਚ ਦੇਖੀ ਜਾਂਦੇ ਨੇ ਤੇ ਹੁਣ ਜਦੋਂ ਮਾਡਰਨ ਮੈਡੀਸਨ ਵੱਲ ਨੂੰ ਆਪਾਂ ਜਾਂਦੇ ਹਾਂ ਜੀ ਉਹਨਾਂ ਕੋਲ ਤਾਂ ਸਟੀਰੋਇਡ ਵਾਲੀਆਂ ਕਰੀਮਾਂ ਨੇ ਉਹ ਦੇ ਦੇਣਗੇ ਤੁਹਾਨੂੰ ਲਾਉਣ ਨੂੰ ਜਾਂ ਕੋਈ ਸਟੀਰੋਇਡ ਵਾਲੀਆਂ ਕੋਈ ਗੋਲੀਆਂ ਦੇ ਦੇਣਗੇ ਉਹ ਥੋੜਾ ਚਿਰ ਲਈ ਸਪਰੈਸ ਕਰ ਦੂ ਦਵਾ ਦੂ ਸਕਿਨ ਪ੍ਰੋਬਲਮ ਨੂੰ ਪਰ ਉਹਦਾ ਕੋਈ ਹੱਲ ਪੱਕਾ ਨਹੀਂ ਹੋਣਾ ਜਦੋਂ ਤੁਸੀਂ ਕਰੀਮ ਨਾ ਲਾਈ ਉਹ ਸਕਿਨ ਪ੍ਰੋਬਲਮ ਫੇਰ ਉਦਾਂ ਹੀ ਹੋ ਜਾਣੀ ਆ ਜ਼ਿਆਦਾਤਰ ਸਟੀਰੋਇਡ ਵਾਲੇ ਬਰਤਨ ਨਾਲ ਕਰੀਮਾਂ ਨਾਲ ਜੀ ਇੱਕ ਤਾਂ ਆਪਣੀ ਸਕਿਨ ਆ ਜਿਹੜੀ ਉਹ ਪਤਲੀ ਹੋ ਜਾਂਦੀ ਆ ਇੱਕ ਫਿਰ ਡਾਰਕਨੈਸ ਵਧਣੀ ਸ਼ੁਰੂ ਹੋ ਜਾਂਦੀ ਆ ਸਕਿਨ ਕਾਲੀ ਹੋਣੀ ਸ਼ੁਰੂ ਹੋ ਜਾਂਦੀ ਆ ਇੱਦਾਂ ਹੀ ਫਿਰ ਜਿਵੇਂ ਹੋਰ ਆਪਾਂ ਸਕਿਨ ਪ੍ਰੋਬਲਮ ਦੀ ਗੱਲ ਕਰੀਏ ਉਹਦੇ ਵਿੱਚ ਸੋਰਾਇਸਿਸ ਆ ਜਾਂਦਾ ਐਗਜ਼ੀਮਾ ਆ ਜਾਂਦਾ ਜਾਂ ਡਰਾਈਨੈਸ ਆ ਜਾਂਦੀ ਆ ਕਈ ਵਾਰ ਸਕਿਨ ਦੇ ਉੱਪਰ ਧੱਫੜ ਹੋ ਜਾਂਦੇ ਨੇ ਧੱਫੜ ਜੋ ਕਿ ਲਾਲ ਲਾਲ ਚਕੱਤੇ ਨਿਕਲੇ ਹੁੰਦੇ ਨੇ ਖਾਜ ਹੁੰਦੀ ਰਹਿੰਦੀ ਆ ਜਾਂ ਫਿਰ ਇੱਕ ਹੁੰਦੀ ਆ ਵੀ ਕੱਟ ਪੈ ਜਾਂਦੇ ਨੇ ਆਪਾਂ ਉਂਗਲੀਆਂ ਦੇ ਆਪਾਂ ਕਈ ਵਾਰ ਦੇਖਦੇ ਹਾਂ ਬੰਦਿਆਂ ਦੇ ਉਹ ਜਿਵੇਂ ਘਰੇ ਵੀ ਕਿਚਨ ਦੇ ਵਿੱਚ ਲੇਡੀਜ਼ ਕੰਮ ਕਰਦੀਆਂ ਨੇ ਉਹ ਜਿਹੜਾ ਹੁੰਦਾ ਕੈਮੀਕਲ ਤੋਂ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਆ ਡਰਾਈਨੈਸ ਹੋ ਕੇ ਕੱਟਸ ਪੈ ਜਾਂਦੇ ਨੇ ਹੱਥਾਂ ਦੇ ਵਿੱਚ ਉਂਗਲਾਂ ਦੇ ਵਿੱਚ ਖਾਸ ਕਈ ਵਾਰ ਉੱਥੋਂ ਬਲੱਡ ਵੀ ਨਿਕਲਣਾ ਸ਼ੁਰੂ ਹੋ ਜਾਂਦਾ ਚੀਰੇ ਇੰਨੇ ਪੈ ਜਾਂਦੇ ਨੇ ਉਹਦੇ ਵਿੱਚ ਵੀ ਆਯੁਰਵੈਦਿਕ ਦਵਾਈ ਬੜਾ ਵਧੀਆ ਕੰਮ ਕਰਦੀ ਹੈ ਇਸ ਕਰਕੇ ਜੇ ਸਕਿਨ ਰਿਲੇਟਡ ਕੋਈ ਵੀ ਪ੍ਰੋਬਲਮ ਹੋਵੇ ਤਾਂ ਤੁਸੀਂ ਜੋਤ ਆਯੁਰਵੈਦਿਕ ਸੈਂਟਰ ਨਾਲ ਸੰਪਰਕ ਕਰ ਸਕਦੇ ਹੋ ਤੇ ਆਪਣਾ ਪੱਕਾ ਇਲਾਜ ਕਰਵਾ ਸਕਦੇ ਹੋ ਕਿਉਂਕਿ ਇਹਦੇ ਵਿੱਚ ਆਯੁਰਵੈਦ ਨੂੰ ਕਹਿੰਦਾ ਜੀ ਵੀ ਇਹ ਗਰਮੀ ਦਾ ਰੋਗ ਆ ਕਈ ਵਾਰ ਬਲੱਡ ਦੇ ਵਿੱਚ ਵੀ ਗਰਮੀ ਚਲੀ ਜਾਂਦੀ ਹੁੰਦੀ ਆ ਉਹਨਾਂ ਵੀ ਦਿੱਕਤ ਆ ਜਾਂਦੀ ਆ ਟੌਕਸਿਕ ਹੋ ਜਾਂਦਾ ਬਲੱਡ ਜਾਂ ਵੈਸੇ ਹੀ ਜਿਵੇਂ ਕਹੋ ਵੀ ਕਈਆਂ ਦਾ ਜੁੱਸਾ ਹੀ ਗਰਮੀ ਵਾਲਾ ਹੁੰਦਾ ਉੱਪਰ ਜੇ ਆਪਾਂ ਖਾਣਾ ਗਲਤ ਖਾਂਦੇ ਹਾਂ ਇਹਦੇ ਵਿੱਚ ਖਾਣੇ ਦਾ ਬਹੁਤ ਅਹਿਮ ਰੋਲ ਆ ਜੀ ਇਹਦੇ ਵਿੱਚ ਅਸੀਂ ਸ਼ੂਗਰ ਬੰਦ ਕਰਵਾਉਂਦੇ ਹਾਂ ਸਪਾਈਸਿਸ ਬੰਦ ਕਰਵਾਉਂਦੇ ਹਾਂ ਸਾਲਟ ਬੰਦ ਕਰਵਾਉਂਦੇ ਹਾਂ ਕਈ ਵਾਰ ਕੀ ਹੁੰਦਾ ਆਪਣੇ ਖਾਸ ਕਰਕੇ ਘਰਾਂ ਦੇ ਵਿੱਚ ਆਪਾਂ ਨੂੰ ਨਮਕੀਨ ਖਾਣ ਦੀ ਭੁਜੀਆ ਖਾਣ ਦੀ ਆਦਤ ਹੁੰਦੀ ਆ ਜਾਂ ਮਿੱਠਾ ਖਾਣ ਦੀ ਆਦਤ ਹੁੰਦੀ ਆ ਉਹ ਮਿੱਠਾ ਇਹ ਚੀਜ਼ਾਂ ਨੂੰ ਟ੍ਰਿਗਰ ਕਰਦਾ ਤੁਸੀਂ ਕਦੇ ਦੇਖਿਆ ਹੋਣਾ ਜੀ ਪਿੰਡਾਂ ਦੇ ਵਿੱਚ ਆਪਣੇ ਇੰਡੀਆ ਚ ਜੇ ਕਦੇ ਕੁੱਤੇ ਨੂੰ ਗਲਤੀ ਨਾਲ ਕੋਈ ਮਿੱਠਾ ਖਿਲਾ ਦਿੰਦਾ ਸੀਗਾ ਨਾ ਜੀ ਉਹ ਆਪਣਾ ਪਿੰਡਾ ਵੱਢ ਵੱਢ ਕੇ ਖਾ ਜਾਂਦਾ ਸੀਗਾ ਇੰਨੀ ਜ਼ਿਆਦਾ ਉਹ ਤੇ ਰਿਐਕਸ਼ਨ ਕਰਦੀ ਸੀਗੀ ਇਹ ਚੀਜ਼ ਇਸ ਕਰਕੇ ਇਹ ਚੀਜ਼ਾਂ ਅਸੀਂ ਬੰਦ ਕਰਵਾਉਂਦੇ ਹਾਂ ਥੋੜਾ ਜਿਹਾ ਖਿਆਲ ਰੱਖਣਾ ਹੁੰਦਾ ਇਹਦੇ ਵਿੱਚ ਅਚਾਰ ਚਟਣੀਆਂ ਕਿਉਂਕਿ ਅਚਾਰ ਦੇ ਵਿੱਚ ਚਟਣੀ ਦੇ ਵਿੱਚ ਵੀ ਨਮਕ ਜ਼ਿਆਦਾ ਪਾਇਆ ਹੁੰਦਾ
ਹਾਂਜੀ
ਉਹ ਅਸੀਂ ਸਾਰਾ ਸਮਝਾਉਂਦੇ ਹਾਂ ਪੇਸ਼ੈਂਟ ਨੂੰ ਵੀ ਇਹ ਚੀਜ਼ਾਂ ਬੰਦ ਕਰੋ ਭਾਈ ਤੇ ਜੜੀਆਂ ਬੂਟੀਆਂ ਦੇ ਨਾਲ ਹੀ ਅਸੀਂ ਟ੍ਰੀਟਮੈਂਟ ਕਰਦੇ ਹਾਂ ਖਾਣ ਨੂੰ ਵੀ ਦਵਾਈ ਦਿੰਦੇ ਹਾਂ ਤੇ ਲਾਉਣ ਨੂੰ ਵੀ ਦਵਾਈ ਦਿੰਦੇ ਹਾਂ ਉਹ ਨਾਲ ਇਹ ਪ੍ਰੋਬਲਮ ਪਰਮਾਨੈਂਟ ਠੀਕ ਹੋ ਜਾਂਦੀ ਹੈ ਜੀ ਇਸ ਕਰਕੇ ਇੱਦਾਂ ਦੀ ਕੋਈ ਵੀ ਦਿੱਕਤ ਤੁਹਾਨੂੰ ਸਕਿਨ ਨਾਲ ਰਿਲੇਟਡ ਜਾਂ ਹੋਰ ਵੀ ਕੋਈ ਸਰੀਰਕ ਮਾਨਸਿਕ ਰੋਗ ਆ ਤਾਂ ਆਪਾਂ ਆਯੁਰਵੇਦ ਰਾਹੀਂ ਹੱਲ ਕਰ ਸਕਦੇ ਹਾਂ ਤੁਸੀਂ ਜੋਤ ਆਯੁਰਵੈਦਿਕ ਸੈਂਟਰ ਨਾਲ ਸੰਪਰਕ ਕਰ ਸਕਦੇ ਹੋ 647-4568-2800 647-465-2800 ਤੇ ਕਲੀਨਿਕ ਦੇ ਐਡਰੈਸ ਲਈ 7955 ਟੋਰਬਰਮ ਰੋਡ ਯੂਨਿਟ 4 ਤੇ ਸਟੀਲ ਤੇ ਟੋਰਬਰਮ ਦਾ ਮੇਨ ਇੰਟਰਸੈਕਸ਼ਨ ਪੈਂਦਾ ਜੀ ਜਿਹੜਾ ਯੂਨਿਟ 4 ਆ ਟੋਰਬਰਮ ਨੂੰ ਫੇਸ ਕਰਦਾ ਤੇ ਵਟਸਐਪ ਤੇ ਕਾਲ ਕਰਨ ਲਈ ਵੀ ਸੇਮ ਹੀ ਨੰਬਰ ਆ 647-465-2800 ਥੈਂਕ ਯੂ ਜੀ ਬਹੁਤ ਬਹੁਤ
ਮਿਹਰਬਾਨੀ ਜੀ ਧੰਨਵਾਦ ਬਹੁਤ ਬਹੁਤ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਸੀ ਜੀ ਹਰਪ੍ਰੀਤ ਮੰਡ ਜੀ ਐਚ ਵੀ ਏ ਸੀ ਟੈਕਨੀਸ਼ੀਅਨ ਨੇ ਫਰਨੈਸ ਖਰਾਬ ਹੋ ਗਈ ਹੌਟ ਵਾਟਰ ਟੈਂਕ ਦੀ ਕੋਈ ਪ੍ਰੋਬਲਮ ਆ ਰਹੀ ਹੈ ਜਾਂ ਗਰਮੀਆਂ ਚ ਅੱਗੇ ਏਸੀ ਦੀ ਕੋਈ ਪ੍ਰੋਬਲਮ ਆ ਜਾਵੇ ਤਾਂ ਇਹਨਾਂ ਨੂੰ ਕਾਲ ਕਰ ਲਿਓ 647-218-1000 ਅਮਨਦੀਪ ਕਪਲਾ ਆਸਰਾ ਲਾਇਰਸ ਵਾਲੇ ਸਿਰਫ ਰੀਅਲ ਅਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ ਨੰਬਰ 905-456-2020 ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਿਆ ਘਰ ਲਿਆ ਕੋਈ ਕੌਂਡੋ ਲਈ ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਰਿਵਿਊ ਕਰਵਾਉਣਾ ਇਹ ਸਪੈਸ਼ਲਿਸਟ ਨੇ ਜੀ ਰੀਅਲ ਅਸਟੇਟ ਦੇ ਲਾਇਰ ਨੇ ਕਲੋਜ਼ਿੰਗ ਵੇਲੇ ਤੁਹਾਨੂੰ ਲਾਇਰ ਹਾਇਰ ਕਰਨਾ ਪੈਂਦਾ 905-456-2020 ਇਹਨਾਂ ਦਾ ਨੰਬਰ ਆ ਇਮੀਗ੍ਰੇਸ਼ਨ ਦੀ ਕੋਈ ਜ਼ਰੂਰਤ ਆ ਮਨਮਿੰਦਰ ਖੋਸਾ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ 647-646-3000 ਕੋਈ ਵਰਕ ਪਰਮਿਟ ਦੀ ਸਮੱਸਿਆ ਆ ਰਹੀ ਹੈ ਕਿਸੇ ਦੋਸਤ ਮਿੱਤਰ ਨੇ ਇੱਥੇ ਆਉਣਾ ਪੁਆਇੰਟ ਸਿਸਟਮ ਦੇ ਤਹਿਤ ਬਿਜ਼ਨਸ ਕਲਾਸ ਵੀਜ਼ਾ ਸਪਾਊਜ਼ਲ ਵੀਜ਼ਾ ਜਾਂ ਕਿਸੇ ਖਾਸ ਕੈਟਾਗਰੀ ਦੇ ਤਹਿਤ ਤੇ ਤੁਸੀਂ ਫਿਰ ਇਹਨਾਂ ਨਾਲ ਤਾਲਮੇਲ ਕਰ ਲਿਓ 647-646-3000 ਇੱਕ ਕਾਲਰ ਸਾਡੇ ਨਾਲ ਨੇ ਆਪਣੇ ਕੋਲ ਇੱਕ ਅੱਧਾ ਮਿੰਟ ਹੀ ਆ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਣ ਦਾ ਯਾਰ ਹੋ ਜੀ ਨਹੀਂ ਜੀ ਛੁੱਟੀ ਕਰ ਗਏ ਮੇਰਾ ਖਿਆਲ ਤੁਸੀਂ ਲਓ ਜੀ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਫਿਰ
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ਼ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
HK Tire Center to cars and trucks pe brand new ya old tires le sakde ho.
BF Cordage, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600, 647-295-4600. HK Tire Center.
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਹੈ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਹੈ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-5154, 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਪਿੱਜ਼ਾ ਡਿਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ, ਪਿੱਜ਼ਾ ਡਿਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟ੍ਰਾਈ ਕਰੋ। ਪਿੱਜ਼ਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟ੍ਰਾਈ ਕਰੋਗੇ ਤਾਂ ਦਿਲੇ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ। ਪਿੱਜ਼ਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ। ਅੱਜ ਹੀ ਆਓ ਤੇ ਟ੍ਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾਸ। ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡਿਪੂ ਔਰ ਆਰਡਰ ਐਟ pizzadepot.ca।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ। ਕੋਈ ਰੀਅਲ ਸਟੇਟ ਦੀ ਜ਼ਰੂਰਤ ਹੋਵੇ ਤਾਂ ਰਾਣਾ ਜੀ ਨੂੰ ਕਾਲ ਕਰ ਲਿਓ 905-915-8484। ਮੈਨੂੰ ਵੀ ਕਾਲ ਕਰ ਸਕਦੇ ਹੋ 647-300-8436, 647-300-8436। ਤੁਸੀਂ ਲਓ ਜੀ ਹੁਣ ਵੀਕਐਂਡ ਦੇ ਨਜ਼ਾਰੇ, ਸੋਮਵਾਰ ਨੂੰ ਆਪਾਂ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
ماضی سے حال، خواب سے تعبیر تک، مرض سے تشخیص، دوا سے علاج تک، آپ ہمارے ساتھ ہیں۔
اپنی زکات اور عطیات سے انڈس ہاسپٹل کا ساتھ دیجیے اور لاکھوں مریضوں کا مفت اور معیاری علاج ممکن بنائیں۔
فار ڈونیشنز وزٹ indushospital.ca۔
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ। 3 ਸਾਲ ਲਈ ਨੋ ਬਿਆਜ,
142 ਕੈਨੇਡੀ ਰੋਡ, ਬ੍ਰਾਂਟਨ, 9058747171।
ਸੈਚ ਕੋਟਿਓਰ ਔਰ ਨੈਸ਼ਨਲ ਜ਼ਕਾਤ ਫਾਊਂਡੇਸ਼ਨ ਪੇਸ਼ ਕਰਤੇ ਹੈ ਜਸ਼ਨ ਚਾਂਦ ਰਾਤ। GTA ਮੈਂ ਪਹਿਲੀ ਦਫਾ ਚਾਂਦ ਰਾਤ ਸੂਫੀ ਕਾਂਸਰਟ, ਜਹਾਂ ਹਮ ਮਨਾਏਂਗੇ ਚਾਂਦ ਰਾਤ ਇੱਕ ਸੂਫੀਆਨਾ ਅੰਦਾਜ਼ ਕੇ ਸਾਥ। ਚਾਂਦ ਰਾਤ ਕੀ ਖੁਸ਼ੀਆਂ ਡਬਲ ਹੋ ਜਾਏਗੀ। ਡਿਜ਼ਾਈਨਰ ਕੱਪੜੇ, ਜੂਲਰੀ, ਜੂਤੇ, ਚੂੜੀਆਂ, ਫੂਡ ਕੋਰਟ ਔਰ ਬਹੁਤ ਕੁਝ, ਸਭ ਇੱਕ ਹੀ ਜਗ੍ਹਾ, ਰੈਡ ਰੋਜ਼ ਕਨਵੈਨਸ਼ਨ ਸੈਂਟਰ, ਮਿਸਿਸਾਗਾ। ਸਪੋਂਸਰਸ਼ਿਪਸ ਔਰ ਡਿਟੇਲਸ ਕੇ ਲਈ ਅਭੀ ਕਾਲ ਕਰੇ 416-520-1372। ਮਤ ਭੁਲੀਏ ਜਸ਼ਨ ਚਾਂਦ ਰਾਤ।
कनाडा की सबसे बड़ी मस्जिद, मस्जिद इब्राहिम, जो बनने जा रही है आपके शहर ब्रैम्पटन में। मस्जिद इब्राहिम की तामीर का काम अपने आखिरी मराइल में है और हर साल की तरह इस रमजान में भी आपसे भरपूर तआवुन की अपील करते हैं। बरोज जुमा March 21 दोपहर 3:30 PM, ट्यून इन रेडियो 770 AM एन ईआवाज़ टीवी ऑन March 21 एट 3:30 PM। रेडियो टेलीथॉन में हमारे साथ शामिल हो और अपने डोनेशन के जरिए इस कार्य खैर का हिस्सा बने। मजीद मालूमात या ऑनलाइन डोनेशन के लिए विजिट मस्जिद इब्राहिम.ca।
मार्ट कार्नी कई साल तक ट्रूडो दी लिबरल सरकार दे सलाहकार रहे। कार्बन टैक्स कार्नी ने ही ट्रूडो दी मदद की थी। फूड दे उते टैक्सेस लगे, करां दीयां कीमतां दुगनियां होईयां अते कार्बन टैक्स 60 सेंट प्रति लीटर तक पहुंचया। मार्क कार्नी भी जस्टिन वर्गे ही ने। कार्नी दी जित कैनेडा दी हार है।
दिस मैसेज इज ब्रॉट टू यू बाय द कंजर्वेटिव पार्टी ऑफ कैनेडा।
इस रमजान में सहरी हो या इफ्तार, पाकिस्तान कुजीन का मजा सिर्फ स्पाइस विला रिजवे प्लाजा में। सहरी वेज स्पेशल, ऑमलेट, मिक्स वेज, लाहौरी चना, तड़का दाल, सहरी मीट स्पेशल, तवा कीमा, बटर चिकन, बीफ हलीफ और निहारी। इफ्तार मेन्यू रू अफजा, पाकोला, चिकन बिरयानी, चना चाट।